ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਜਨ ਮਾਇਆ ਨਿਜ ਪਰ ਕਰੇ ਆਪਣੋ ਕਰੇ ਉਧਾਰ ਭਜੇ ਹਰੀ ਹਰ ਦੁਆਰ ਕੋ ਤਜੇ ਕੁਟਲ ਪਰਵਾਰ ਸੁਜਨ ਮਾਇਆ ਨਿਜ ਪਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਰਵੇਂ ਅਧਿਆਇ ਦੀ ਵਿਚਾਰ ਆਪਾਂ ਕਰ ਰਹੇ ਹਾਂ। 14 ਅਧਿਆਇ ਆਪਣੇ ਜਿਹੜੇ ਹੋ ਚੁੱਕੇ ਆ। ਇਸ ਪ੍ਰਕਾਰ ਭਰਥਰ ਮਹਾਰਾਜ ਭਰਤ ਹਰੀ ਜੀ ਦੱਸ ਰਹੇ ਆ ਕਿ ਜੀਵ ਜਿਹੜਾ ਆ ਇਹ ਆਪਣੀ ਬੁੱਧੀ ਜਿਹੜਾ ਦੁੱਖ ਦੇਣ ਵਾਲਾ ਪ੍ਰਚਾਰ ਕਰਨ ਤੋਂ ਹਟ ਢਾਉਂਦਾ ਨਹੀਂ ਹੈ, ਵਿਸਰਜਨ ਨਹੀਂ ਕਰਦਾ, ਸਗੋਂ ਕਸ਼ਟ ਅਤੇ ਕਸ਼ਟ ਦੁੱਖ ਸਹੀ ਜਾਂਦਾ, ਰਾਤ ਦਿਨ ਦੈਂਤਾਂ ਵਰਗੀ ਬੁੱਧੀ ਕਰਕੇ ਆਪਣੇ ਆਪ ਨੂੰ ਖਰਾਬ ਕਰ ਰਿਹਾ ਹੈ, ਸੰਸਾਰ ਸਮੁੰਦਰ ਵਿੱਚ ਡੁੱਬਿਆ ਜਾ ਰਿਹਾ, ਐਸਾ ਕਸ਼ਟ ਪਾ ਰਿਹਾ ਜੋ ਕਥਨ ਨਹੀਂ ਕੀਤਾ ਜਾ ਸਕਦਾ। ਇਹ ਤੋਂ ਵੱਡਾ ਇਹਨੂੰ ਮੂਰਖ ਕੀ ਕਿਹਾ ਜਾਵੇ ਕਿ ਆਪਣੇ ਉੱਪਰ ਵੀ ਦਇਆ ਨਹੀਂ ਕਰ ਰਿਹਾ, ਨਸ਼ਿਆਂ ਵਿੱਚ ਅਤੇ ਵਿਸ਼ਿਆਂ ਵਿੱਚ ਭੋਗਾਂ ਆਨੰਦਾਂ ਵਿੱਚ ਹੀ ਖਰਾਬ ਹੋ ਰਿਹਾ ਹੈ, ਜਿਸ ਦੁੱਖ ਨੂੰ ਕਥਨ ਨਹੀਂ ਕੀਤਾ ਜਾ ਸਕਦਾ ਵੀ ਇਹ ਦੁੱਖ ਤੋਂ ਬਚ ਜਾਵੇ, ਯਤਨ ਕੋਈ ਨਹੀਂ ਕਰਦਾ। ਅੱਜ 15ਵਾਂ ਛੰਦ ਵਿਚਾਰਨਗੇ, ਆਓ ਆਪਾਂ ਇਹਦੀ ਵਿਚਾਰ ਕਰੀਏ ਗੁਰੂ ਮਹਾਰਾਜ ਦੀ ਕਿਰਪਾ ਨਾਲ। ਦੋਹਰਾ ਸੁਜਨ ਮਾਇਆ ਨਿਜ ਪਰ ਕਰੇ, ਕਹਿੰਦੇ ਜਿਹੜਾ ਸ੍ਰੇਸ਼ਟ ਪੁਰਸ਼ ਭਾਲਾ ਪੁਰਸ਼ ਆ ਉਹ ਨਿਜ ਪਰ ਆਪਣੇ ਉੱਪਰ ਮਾਇਆ ਮਿਹਰ ਕਰਦਾ ਹੈ ਅਤੇ ਮਿਹਰ ਕਰਕੇ ਆਪਣੋ ਕਰੇ ਉਧਾਰ, ਆਪਣਾ ਉਧਾਰ ਕਰ ਲੈਂਦਾ ਹੈ, ਭਾਵ ਆਪਣੇ ਸਰੂਪ ਦੀ ਪ੍ਰਾਪਤੀ ਕਰਨ ਵਾਸਤੇ ਭਜਨ ਬੰਦਗੀ ਸੇਵਾ ਸਿਮਰਨ ਕਰਦਾ ਹੈ, ਉਹ ਸ੍ਰੇਸ਼ਟ ਪੁਰਸ਼ ਮੰਨਿਆ ਜਾਏਗਾ, ਉਹ ਸ੍ਰੇਸ਼ਟ ਪੁਰਸ਼ ਹੁੰਦਾ ਹੈ। ਭਜੇ ਹਰੀ ਹਰ ਦੁਆਰ ਕੋ, ਅਤੇ ਜੋ ਹਰੀ ਦਾ ਦੁਆਰਾ ਹੈ, ਭਾਵ ਹਰੀ ਕੀ ਹੈ, ਪਰਮੇਸ਼ਰ ਦਾ ਜਿਹੜਾ ਦੁਆਰਾ, ਭਾਵ ਗੰਗਾ, ਗੰਗਾ ਦਾ ਜਿਹੜਾ ਦੁਆਰਾ ਕੰਢਾ ਆ, ਗੰਗਾ ਦੇ ਕੰਢੇ ਉੱਤੇ ਉਹ ਬੈਠ ਕੇ ਸ੍ਰੇਸ਼ਟ ਪੁਰਸ਼ ਹਰੀ ਦਾ ਭਜੇ ਭਜਨ ਕਰਦਾ ਹੈ, ਭਜਨ ਕਰਦਾ ਕਰਦਾ ਤਾਂ ਜੇ ਕੁਟਲ ਪਰਿਵਾਰ, ਇਹ ਜਿਹੜਾ ਕੁਟਲ ਪਰਿਵਾਰ ਹੈ ਨਾ ਦੁੱਖਦਾਈ, ਇਸ ਦੁੱਖ ਦੇਣ ਵਾਲੇ ਪਰਿਵਾਰ ਨੂੰ ਤਜੇ ਤਿਆਗ ਕਰ ਦਿੰਦਾ ਹੈ, ਭਾਵ ਮਨ ਕਰਕੇ ਤਿਆਗ ਕਰ ਦਿੰਦਾ ਆ। ਜਿਹੜਾ ਪੂਰਾ ਮਹਾਨ ਸ੍ਰੇਸ਼ਟ ਆ ਉਹਦੇ ਵੇਖੋ ਭੱਜਦਾ ਵੀ ਨਹੀਂ, ਗ੍ਰਹਿ ਛੱਡ ਕੇ ਮਤਲਬ ਫਰਜ਼ ਆਪਣੇ ਨਿਭਾਈ ਜਾਂਦਾ ਆ, ਅਤੇ ਪਰਿਵਾਰ ਜਿਹੜਾ ਦੁੱਖਦਾਈ ਦੁੱਖ ਦੇਣ ਵਾਲਾ ਜੀ, ਤਰ੍ਹਾਂ ਤਰ੍ਹਾਂ ਦੇ ਵਿਚਾਰਾਂ ਪਿੱਛੇ ਦੱਸੀਆਂ, ਇਸਦਾ ਤਜੇ ਕਈ ਤਿਆਗ ਕਰਕੇ ਹਰੀ ਦਾ ਸਿਮਰਨ ਕਰਦਾ ਹੈ, ਕਈ ਤਿਆਗ ਕਰਕੇ ਬਿਲਕੁਲ ਕਰਦਾ ਗੰਗਾ ਦੇ ਕਿਨਾਰੇ 'ਤੇ ਸਿਮਰਨ ਕਰਦੇ ਹੈ। ਸੋ ਰਠਾ ਤਾਤ ਮਾਤ ਗੁਰਨਾਰ, ਕਹਿੰਦੇ ਵੀ ਵੇਖੋ ਇਸਤਰੀ ਜਿਹੜੀ ਨਿਰਦੋਸ਼ ਆ ਕਿ ਉਹ ਉਹਨਾਂ ਦੇ ਕੋਲ, ਉਹਨਾਂ ਦੇ ਵੀ ਤੁਸੀਂ ਦੋਸ਼ ਸਮਝਦੇ ਹੋ, ਉਹਨਾਂ ਵਿੱਚ ਵੀ ਦੋਸ਼ ਮੰਨਦੇ ਹੋ, ਜਿਹੜੀ ਇਸਤਰੀ ਨਿਰਦੋਸ਼ ਆ, ਜਿਹੜਾ ਨਿਰਦੋਸ਼ ਪਰਿਵਾਰ ਆ, ਕਿ ਉਹਨਾਂ ਵਿੱਚ ਵੀ ਦੋਸ਼ ਸਮਝਦੇ ਹੋ ਕਿ ਉਹ ਵੀ ਵਿਘਨਕਾਰੀ ਹੈ, ਤਾਂ ਕਹਿੰਦੇ ਹੈ ਸੁਣੋ, ਤਾਤ ਭਾਵ ਮਾਂ, ਤਾਤ ਭਾਵ ਪਿਓ, ਉਂਝ ਪਾਠ ਇੱਥੇ ਸਹੀ ਆ, ਮਾਤ ਤਾਤ, ਮਾਂ ਪਿਓ ਤੋਂ ਸ਼ੁਰੂ ਹੁੰਦਾ ਪਾਠ, ਮਾਤ ਮਤਲਬ ਮਾਂ ਦਾ, ਤਾਤ ਨਾ ਪਿਓ ਦਾ, ਭਾਵੇਂ ਕਹਿੰਦੇ ਮਾਤਾ ਹੋਵੇ, ਪਿਓ ਹੋਵੇ, ਗੁਰ ਗੁਰੂ ਹੋਵੇ, ਜਿਹਨੂੰ ਉਸਤਾਦ ਧਾਰਿਆ, ਇੱਕ ਤਾਂ ਪਰਮਾਰਥ ਗੁਰੂ ਆ ਨਾ, ਉਹਦੇ ਸਿਮਰਨ ਹੀ ਕਰਾਉਂਦੇ ਆ, ਜਿਵੇਂ ਦੱਸਿਆ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ, ਇੱਕ ਗੁਰੂ ਜਿਹੜਾ ਆਪਾਂ ਕੋਈ ਉਸਤਾਦ ਧਾਰ ਲੈਂਦੇ, ਇਹੋ ਜਿਹਾ ਕੋਈ ਗੁਰੂ ਹੋਵੇ, ਨਾਰ ਇਸਤਰੀ ਆਪਣੀ ਘਰਵਾਲੀ ਕਿਉਂ ਨਾ ਹੋਵੇ, ਜੋ ਵਿਘਣੀ ਹਰ ਭਜਨ ਮੈਂ, ਜੋ ਹਰੀ ਭਜਨ ਦੇ ਵਿੱਚ ਵਿਘਣੀ ਹੈ, ਵਿਘਨਕਾਰੀ, ਰੋਕ ਪਾਉਣ ਵਾਲੀ ਹੈ ਜਾਂ ਰੋਕ ਪਾਉਣ ਵਾਲੇ ਹੈ ਸਾਰੇ, ਤਾਂ ਕੋ ਡਰ ਉਧਾਰ, ਇਹ ਪਾਠ ਇੱਦਾਂ ਕਰਨਾ, ਡਰ ਉਧਾਰ ਇਕੱਠਾ, ਭਾਵ ਡਰ ਉਧਾਰ, ਹੋੜੇ 'ਚ ਨਿਕਲਣਾ, ਊੜਾ ਬਣ ਜਾਣਾ ਉਧਾਰ, ਭਾਵ ਜਿਹੜਾ ਸ੍ਰੇਸ਼ਟ ਪੁਰਸ਼ ਆ ਉਹ ਤਾਂ ਕੋ ਕਹੀਏ, ਉਸ ਦਾ ਡਰ ਕਹੀਏ ਤਿਆਗ ਕਰ ਦਿੰਦਾ, ਜਾਂ ਵੀ ਤਾਂ ਕੋ ਡਰ ਉਧਾਰ, ਕਹਿੰਦੇ ਉਸ ਨੂੰ ਇਹ ਜਿਹੜੇ ਵਿਘਣ ਪਾਉਣ ਵਾਲੇ ਹੈ ਭਜਨ ਬੰਦਗੀ ਵਿੱਚ, ਉਸਦਾ ਤੇ ਤਾਂ ਕੋ ਕਹੀਏ, ਉਸਦਾ ਤੇ ਡਰ ਉਧਾਰ, ਡਰ ਕਹੀਏ ਤਿਆਗ ਕਰਨਾ ਹੀ ਉਧਾਰ ਕਹੀਏ ਸ੍ਰੇਸ਼ਟ ਆ, ਕਿਉਂਕਿ ਹਰ ਭਜਨ ਸਫਲਾ ਕਰੋ, ਹਰੀ ਦਾ ਭਜਨ ਕਰਨਾ ਬੜਾ ਮਹਾਨ ਆ, ਜਿਸ ਕਰਕੇ ਜਨਮ ਸਫਲਾ ਹੋ ਸਕਦਾ, ਇਸ ਕਰਕੇ ਭਾਈ ਹਰੀ ਦਾ ਭਜਨ ਕਰਕੇ ਜਨਮ ਸਫਲਾ ਕਰੋ, ਕਰਨਾ ਚਾਹੀਦਾ ਹੈ। ਚੋ ਭਾਈ ਜੋਖਿਤ ਜੁਤ ਸੰਭਵ ਸੁਖ ਜੋ, ਜੋਖਿਤ ਨਾਮ ਇਸਤਰੀ ਦਾ, ਜੋਖਿਤ ਇਹ ਇਸਤਰੀ ਦੇ ਯੋਤ ਕਹੀਏ ਸਹਿਤ ਸੰਭਵ ਕਹੀਏ ਜੋ ਉਤਪਤ ਹੁੰਦਾ ਜੋ ਪੈਦਾ ਹੁੰਦਾ ਹੈ ਭਾਵ ਸੁੱਖ ਜੋ ਉਦਾਰਥ ਜੋ ਇਸਤਰੀ ਦੇ ਸਹਿਤ ਜਾਂ ਇਸਤਰੀ ਨਾਲ ਮਿਲ ਕੇ ਸੰਬੰਧ ਕਰਕੇ ਜੋ ਸੁੱਖ ਪੈਦਾ ਹੁੰਦਾ ਹੈ ਹਰੇ ਨਰੋਸ਼ਨ ਭੰਗਰ ਸੂ ਹਰੇ ਕਹੀਏ ਤਿਆਗ ਦਿਓ ਇਹ ਨਰੋ ਪੁਰਸ਼ੋ ਤਿਆਗ ਦਿਓ ਕਿਉਂਕਿ ਸ਼ਿਰ ਭੰਗਰ ਸੂ ਉਹ ਤਾਂ ਕਿਤੇ ਛਿੰਨ ਭੰਗਰ ਹੀ ਆ ਖਿੰਨ ਵਿੱਚ ਖਤਮ ਹੋ ਜਾਣ ਵਾਲਾ ਸੁਣੋ ਕਿਵੇਂ ਆਯੂ ਸਪਰਸ਼ ਮਾਤਰ ਹੈ ਤਾਂ ਕਿ ਕਹਿੰਦੇ ਉਸ ਇਸਤਰੀ ਦੇ ਸੰਬੰਧ ਦੀ ਜਿਹੜੀ ਆਯੂ ਉਮਰ ਆ ਉਹ ਸਪਰਸ਼ ਮਾਤਰ ਹੀ ਹੈ ਸਿਰਫ ਸਪਰਸ਼ ਮਾਤਰ ਹੀ ਉਸਦੀ ਉਮਰ ਆ ਜਦੋਂ ਆਪਾਂ ਨਾਲ ਲੱਗਦੇ ਹਾਂ ਸੰਬੰਧ ਕਰ ਲਈ ਭੋਗਤ ਪਰਮ ਦੁੱਖ ਤੇ ਬਾਕੀ ਪਰ ਉਸ ਤੋਂ ਬਾਕੀ ਗਈ ਪਿੱਛੋਂ ਇਹ ਮਨੁੱਖ ਪਰਮ ਮਹਾਨ ਦੁੱਖ ਭੋਗਤ ਭੋਗਦਾ ਹੈ ਉਸਦਾ ਬਾਕੀ ਬੜਾ ਭਾਰੀ ਦੁੱਖ ਰਹਿ ਜਾਂਦਾ ਹੈ ਭੋਗ ਲੈਣ ਮਗਰੋਂ ਕਰੋੜਾਂ ਹੀ ਦਿਨ ਮਹਾਰਾਜ ਦਾ ਬਚਨ ਹੁੰਦਾ ਨਾ ਕਿ ਕਰੋੜਾਂ ਹੀ ਜਨਮ ਉਹ ਦੁੱਖ ਪਾਉਂਦਾ ਹੈ ਬੜੀ ਬੁਰੀ ਹਾਲਤ ਹੁੰਦੀ ਹੈ ਇਸ ਕਰਕੇ ਉਦੋਂ ਹੀ ਬਾਅਦ 'ਚ ਪਛਤਾਵਾ ਅਤੇ ਸਰੀਰ ਕਰਕੇ ਵੀ ਇੱਥੇ ਨਰਕ ਵਿੱਚ ਬੜੀਆਂ ਜਿਹੜੀਆਂ ਸੂਖਮ ਸਰੀਰ ਨੂੰ ਸਜਾਵਾਂ ਮਿਲਦੀਆਂ ਤਾੜਨਾ ਸਾਸਨਾ ਮਿਲਦੀਆਂ ਬਹੁਤ ਪਰਮ ਦੁੱਖ ਉਸ ਤੋਂ ਪਿੱਛੋਂ ਭੋਗਦਾ ਹੈ ਸਪਰਸ਼ ਮਾਤਰੀ ਦਾ ਜਿਹੜਾ ਉਮਰਾਂ ਦੇ ਸੁੱਖ ਆ ਭੋਗਾ ਆਨੰਦ ਨਾ ਧਨ ਬਿਨ ਪਾਵ ਤੇ ਸੁਣ ਲਓ ਹੋਰ ਜੋ ਭੋਗਾਂ ਦਾ ਆਨੰਦ ਹੈ ਵਿਸ਼ਿਆਂ ਦਾ ਆਨੰਦ ਹੈ ਉਹ ਧਨ ਤੋਂ ਬਿਨਾਂ ਪਾਵਤ ਪਾਉਂਦਾ ਨਹੀਂ ਹੈ ਜੀਵ ਬਿਨਾਂ ਅਨਰਥ ਦਰਵ ਨਹਿ ਆਵਤ ਅਤੇ ਬਿਨਾਂ ਅਨਰਥ ਗਏ ਪਾਪਾਂ ਤੋਂ ਬਿਨਾਂ ਦਰਵ ਜਿਹੜਾ ਧਨ ਨਹੀਂ ਆਉਂਦਾ ਪਾਪਾਂ ਬੱਜ ਹੋਵੇ ਨਾ ਹੀ ਮੋਇਆ ਸਾਧਨਾ ਜਾਈ ਵਿਖੇ ਭੋਗ ਸੁੱਖ ਲਾਭ ਨਿਵੇਤਾ ਵਿਸ਼ਿਆਂ ਦੇ ਭੋਗ ਦੇ ਸੁੱਖ ਦੇ ਲਾਭ ਗਈ ਪ੍ਰਾਪਤੀ ਦੇ ਨਿਵੇਤਾ ਵਾਸਤੇ ਕਰ ਅਨਰਥ ਕਸ਼ ਸੰਚਿਤ ਵੇਤਾ ਇਹ ਬੜੇ ਅਨਰਥ ਕਰਦਾ ਹੈ ਕਰ ਅਨਰਥ ਵਿਹਾ ਜੀ ਮਾਇਆ ਅਨਰਥ ਕਰ ਕਰਕੇ ਕੁਝ ਕੁ ਵਿੱਤਾ ਗਈ ਜਿਹੜੀ ਮਾਇਆ ਹੈ ਉਹਨੂੰ ਸੰਚਿਤ ਕਰਦਾ ਇਕੱਠੀ ਕਰਦਾ ਹੈ ਵਿਸ਼ੇ ਭੋਗਾਂ ਨੂੰ ਸੁੱਖ ਪ੍ਰਾਪਤ ਕਰਨ ਵਾਸਤੇ ਤਾਂਹੀਓ ਸਾਡੇ ਲੋਕ ਅੱਜ ਅਸੀਂ ਬਾਹਰ ਵੀ ਭੱਜੇ ਜਾਂਦੇ ਪੈਸੇ ਹੋਣਗੇ ਤਾਂ ਬਹੁਤੇ ਲੋਕ ਤਾਂ ਐਸ਼ ਪਰਸਤੀ ਵਾਸਤੇ ਬਾਹਰ ਜਾਂਦੇ ਹੈ ਤਾਂ ਕਰ ਦੁੱਖ ਮਿਸਰਤ ਸੁੱਖ ਪਾ ਭੋਗਤ ਤਾਂ ਕਰਕੇ ਉਸ ਧਨ ਦੇ ਕਰਕੇ ਜਿਹੜਾ ਦੁੱਖ ਦੇ ਨਾਲ ਮਿਸਰਤ ਕੇ ਮਿਲਿਆ ਹੋਇਆ ਹੈ ਨਾ ਵਿਸ਼ੇ ਭੋਗ ਵਿਸ਼ੇ ਭੋਗਾਨੰਦ ਉਸ ਸੁੱਖ ਨੂੰ ਭੋਗਤ ਕੇ ਭੋਗਦਾ ਹੈ ਤਾਂ ਫਲ ਮਰ ਕਰ ਲਹਿਤ ਅਧੋਗਤ ਫਿਰ ਉਸ ਵਿਸ਼ੇ ਆਨੰਦ ਸੁੱਖ ਦੇ ਭੋਗਦਾ ਹੀ ਚਲੋ ਪਰ ਉਸਦਾ ਜਿਹੜਾ ਪ੍ਰਣਾਮ ਆ ਦੁੱਖ ਆ ਫਲ ਰੂਪ ਉਸ ਦੁੱਖ ਉਸ ਫਲ ਰੂਪ ਉਸ ਪ੍ਰਣਾਮ ਨੂੰ ਮਰ ਕਰਕੇ ਇਹ ਲਹਿਤ ਅਧੋਗਤ ਅਧੋਗਤੀ ਲੈਂਦਾ ਹੈ ਨਰਕਾਂ ਦੀ ਪ੍ਰਾਪਤੀ ਲੈਂਦਾ ਹੈ ਨਰਕਾਂ ਦੀ ਅਵਸਥਾ ਪ੍ਰਾਪਤ ਕਰਦਾ ਹੈ ਅਧੋਗਤ ਨਰਕ ਕਹਿ ਲਓ ਅਧੋਗਤ ਨੀਚ ਜਿਹੜੀਆਂ ਜੂਨਾਂ ਉਹ ਲੈਂਦਾ ਕੁੱਤਾ ਬਿੱਲੀ ਟੇਢੀਆਂ ਜੂਨਾਂ ਆਦਿਕ ਲੈਂਦਾ ਹੈ ਕੋੜ ਕਿਰਲੀ ਆਦਿਕ ਸੱਪ ਆਦਿਕ ਦੀਆਂ ਤਾਂ ਤੇ ਨਖ ਸਿਖਾ ਗਰ ਲਓ ਨਾਰੀ ਹੁਣ ਅੱਗੇ ਕਹਿ ਰਹੇ ਹਾਂ ਤਾਂ ਤੇ ਨਖ ਸਿਖਾਗਰ ਸਿਖਾਗਰ ਪਾਠ ਹੈ ਕਿਤੇ ਸਿੱਖ ਕਈ ਤੇ ਥਾਂ ਵਿੱਚ ਸਿੱਖ ਵੱਖਰਾ ਲਿਖਿਆ ਅੱਗੇ ਪੈ ਜਟਾਰਾ ਵੱਖਰਾ ਲਿਖਿਆ ਗਲਤ ਪਾਠ ਤਾਂ ਤੇ ਨਖ ਸਿਖਾਗਰ ਲਓ ਨਾਰੀ ਤਾਂ ਦੇ ਕਹਿੰਦੇ ਵੀ ਨੌਂ ਤੋਂ ਲੈ ਕੇ ਸਿਖਾ ਭਾਵ ਸਿਰ ਦੀ ਚੋਟੀ ਤੱਕ ਸਿਖਾ ਸਿਰ ਦੀ ਚੋਟੀ ਜਿਹੜੀ ਸਿੱਖ ਸਿੱਖਾਂ ਦੀ ਚੋਟੀ ਅਤੇ ਅਗਰ ਨਾਮ ਤੱਕ ਨਹੀਂ ਲੋ ਨਾਮ ਤੱਕ ਦਾ ਅਗਰ ਨਾਮ ਉਹਦੀ ਵੀ ਚੋਟੀ ਅੱਗੇ ਤੱਕ ਠੀਕ ਹੈ ਐਂਡ ਮਤਲਬ ਸਮਾਪਤੀ ਜਿੱਥੇ ਸਿਰ ਦੇ ਕੇਸਾਂ ਦੀ ਹੁੰਦੀ ਆ ਉਹ ਕਹਿ ਰਹੇ ਹਾਂ ਅਤੇ ਤਾਂ ਤੇ ਨੱਖ ਸਿਖਾਗਰ ਲਓ ਨਾਰੀ ਇਸ ਵਾਸਤੇ ਨੌਂ ਤੋਂ ਲੈ ਕੇ ਅਤੇ ਕੇਸਾਂ ਦੇ ਸਿਰੇ ਤੱਕ ਚੋਟੀ ਤੱਕ ਜਿਹੜੀ ਨਾਰੀ ਇਸਤਰੀ ਆ ਮੋਖ ਵਿਖੇ ਪ੍ਰਤਿਬੰਧਕ ਪਹਾਰੀ ਮੋਖ ਕਹੀਏ ਮੁਕਤੀ ਦੇ ਮੁਕਤ ਪ੍ਰਾਪਤੀ ਦੇ ਜਿਹੜੇ ਕਰਮ ਹੈ ਨਾ ਉਹ ਕਰਨ ਵਿੱਚ ਬੜੀ ਪ੍ਰਤਿਬੰਧਕ ਕਹੀਏ ਰੁਕਾਵਟ ਆ ਭਾਰੀ ਕਹੀਏ ਭਾਰੀ ਭਾਰੀ ਰੁਕਾਵਟ ਆ ਇਹ ਇਸਤਰੀ ਕਿਉਂਕਿ ਇਹ ਦੱਸ ਦਿੱਤਾ ਵਾ ਕਿ ਮੋਖ ਮੁਕਤੀ ਜਿਹੜੇ ਸਾਧਨ ਕਰਨੇ ਆ ਬੰਦਗੀ ਕਰਨੀ ਸਿਮਰਨ ਕਰਨਾ ਅਤੇ ਉਦੋਂ ਵੇਖੋ ਇਹ ਰੁਕਾਵਟ ਹੀ ਹੈ ਅੱਜ ਜਿੰਨੇ ਵੀ ਆਪਾਂ ਅੱਜ ਸੰਤ ਮੰਤ ਲਿਖੀ ਦੇ ਬਹੁਤੇ ਇਸੇ ਵਿਸ਼ੇ ਕਰਕੇ ਆਪਣੇ ਗਿਆਨੀ ਲੋਕ ਅਸੀਂ ਲੋਕ ਜਿਹੜੇ ਹੈ ਪਰਮਾਰਥ ਦੇ ਕਰਾਈ ਨਹੀਂ ਰਹਿ ਗਏ ਇਹਦਾ ਕਾਰਨ ਇਹੀ ਹੀ ਹੈ ਕੰਮ ਕਰਕੇ ਮਰ ਰਹੇ ਬਹੁਤੇ, ਇੱਕ ਪਾਸੇ ਮਾਇਆ ਰੱਖ ਦਿਓ ਕਾਮ ਦੀ, ਚੇਸ਼ਟਾ ਰੱਖ ਦਿਓ ਕਾਮ ਵੱਲ ਮਨੁੱਖ ਭੱਜੇਗਾ। ਮੁਕਤੀ ਵਿੱਚ ਪ੍ਰਤਿਬੰਧਕ ਭਾਰੀ, ਮੁਕਤੀ ਵਿੱਚ ਬੜੀ ਭਾਰੀ ਰੁਕਾਵਟ ਆ, ਅਤੇ ਇਸ ਕਰਕੇ ਨਿੰਦਣੇ ਯੋਗ ਹੈ, ਬੜਾ ਭਾਰੀ ਡੱਕਾ ਹੈ। ਨਿਕਰ ਦੁਖਾਂ ਕਰ ਜੀਉ ਕੋ ਗਾਤਾ, ਨਿਕਰ ਨਾਮ ਹੁੰਦਾ ਵਾ ਕਿ ਦੁੱਖਾਂ ਕਰ ਹੁੰਦਾ ਦੁੱਖਾਂ ਦੀ ਆਕਰ, ਦੁੱਖ ਆਕਰ ਪਾ ਦੁੱਖਾਂ ਦੀ ਖਾਣ, ਤੀਹ ਕੋ ਗਾਤਾ ਪਾ ਇਸਤਰੀ ਦਾ ਸਰੀਰ, ਨਿਕਰ ਨਾਮ ਦਾ ਮਤਲਬ ਸਾਰਾ ਸਾਰਾ ਕਹਿੰਦੇ ਦੁੱਖਾਂ ਦੀ ਖਾਣ ਹੈ, ਤੀਹ ਕੋ ਗਾਤਾ ਇਸਤਰੀ ਦਾ ਸਰੀਰ। ਤਜੇ ਤ੍ਰਿਦਾ ਵਿਦ ਤਾਂ ਹੀ ਪਰਮਾਤਾ, ਕਹਿੰਦੇ ਫਿਰ ਇਸ ਕਰਕੇ ਵਿਦ ਨਾ ਤ੍ਰਿਦਾ ਨਾਮ ਦਾ ਤਿੰਨ ਦਾ ਤਿੰਨ ਪੌਣ ਮਨ ਬਾਣੀ ਸਰੀਰ ਕਰਕੇ ਇਹ ਤਾਂ ਹੀ ਗਈਏ ਉਸ ਇਸਤਰੀ ਦੇ ਤਾਂ ਹੀ ਜੋ ਸਰੀਰ ਦੇ ਤਾਂ ਹੀ, ਤਜੇ ਕਹੀਏ ਛੱਡੇ ਪਰਮਾਤਾ ਕਹੀਏ ਜੀਵ, ਠੀਕ ਹੈ ਜੀ। ਤਜੇ ਤਿਆਗੇ ਤ੍ਰਿਦਾ ਤਿੰਨਾਂ ਵਿਧੀਆਂ ਕਰਕੇ ਪਾਓ, ਤਿੰਨਾਂ ਕਰਕੇ ਮਨ ਬਾਣੀ ਸਰੀਰ ਦੇ ਤਾਂ ਹੀ, ਤਾਂ ਹੀ ਕਹੀਏ ਉਸ ਇਸਤਰੀ ਦੇ ਸਰੀਰ ਨੂੰ ਪਰਮਾਤਾ ਇਹ ਜੀਵ ਜਿਹੜਾ ਤਜੇ ਕਹੀਏ ਛੱਡੇ। ਕੰਨ ਕੁਚ ਮੰਡਲ ਮ੍ਰਿਦ ਰਮਣੀ ਕੋ, ਕੰਨ ਜੋ ਬੜੇ ਸੰਘਣੇ ਅਤੇ ਕੁਛ ਸੰਘਣੇ ਭਾਵ ਕੁਛ ਅਸਥਣ ਮਲ ਭਾਰੇ, ਮੰਡਲ ਕਹੀਏ ਗੋਲਾ ਗੋਲ ਅਤੇ ਚਕਲੀਦਾਰ, ਫਿਰ ਮ੍ਰਿਦ ਕੋਮਲ ਰਮਣੀ ਕੋ ਭਾਵੇ ਇਸਤਰੀ ਦੇ ਮਤਲਬ ਇਸਤਰੀ ਦੇ ਜੋ ਅਸਥਨ ਬੜੇ ਸੰਘਣੇ ਗੋਲ ਅਤੇ ਮ੍ਰਿਦ ਕਹੀਏ ਇਸੇ ਪ੍ਰਕਾਰ ਕੋਮਲ ਹਨ। ਸੰਯੁਤ ਮੁਕਤਾ ਹਾਰ ਮਣੀ ਕੋ, ਇਹਨਾਂ ਦੇ ਸਾਰਿਆਂ ਦੇ ਸਹਿਤ ਅਤੇ ਮੁਕਤਾ ਹਾਰ ਮੋਤੀਆਂ ਦੇ ਜਿਹੜੇ ਹਾਰ ਆ ਅਤੇ ਮਣੀਆਂ ਦੇ ਹਾਰਾਂ ਦੇ ਸੰਯੁਤ ਕਹੀਏ ਸਹਿਤ, ਸਰਬ ਔਰ ਅਤਿ ਸੁੰਦਰ ਲਾਗੇ, ਸੋ ਹਾਰ ਜਿਹੜੇ ਆ ਜੋ ਵੀ ਸ਼ਿੰਗਾਰ ਕੀਤਾ ਸਾਰੀ ਤਰਫਾਂ ਤੋਂ ਅਤ ਦੀ ਅਤਿਸ਼ਹਿ ਕਰਕੇ ਸੁੰਦਰ ਲਾਗੇ ਲੱਗ ਰਹੀ ਹੈ, ਸੁੰਦਰ ਲੱਗਦੀ ਹੈ ਇਸਤਰੀ। ਹੇਰਤ ਜਾਸ ਮਨੋ ਭਵ ਜਾਗੇ, ਜਿਸਨੂੰ ਹੇਰਤ ਕੇ ਦੇਖਦਿਆਂ ਹੀ, ਜਾਸ ਕੇ ਜਿਸਨੂੰ ਦੇਖਦਿਆਂ ਹੀ ਇਸ ਮਨੁੱਖ ਦਾ ਮਨੋ ਭਵ ਕੇ ਕਾਮ ਜਿਹੜਾ ਜਾਗੇ ਜਾਗ ਜਾਂਦਾ ਹੈ, ਕਾਮਦੇਵ ਜਾਗ ਆਉਂਦਾ ਹੈ ਵੇਖ ਕੇ। ਅਤੇ ਹੇਮ ਮਣੀ ਮੈਂ ਬਣੀ ਤੜਾਗੀ, ਹੇਮ ਨਾਮ ਸੋਨੇ ਦਾ ਹੈ ਅਤੇ ਸੋਨੇ ਦੀ ਜੰਜੀਰੀਆਂ ਦੇ ਨਾਲ ਰੋ ਕੇ ਮਣੀਆਂ ਮਣੀ ਮੈਂ ਭਾਵ ਮਣੀ ਰੂਪ ਜਿਹੜੀਆਂ ਤੜਾਗੀ ਤੜਾਗੀਆਂ ਬਣੀਆਂ ਹੋਈਆਂ ਹੈ, ਹੇਮ ਸੋਨੇ, ਠੀਕ ਹੈ, ਸੋਨੇ ਦੀਆਂ ਜੰਜੀਰਾਂ ਦੇ ਨਾਲ ਪਰੋ ਕੇ ਮਣੀ ਮੈਂ ਕਹੀਏ ਮਣੀ ਰੂਪ ਜੋ ਤੜਾਗੀ ਤੜਾਗੀ ਬਣੀ ਬਣੀਆਂ ਹੈ। ਸਰੋਣੀ ਬਿੰਬੋ ਪਰ ਵਰ ਲਾਗੀ, ਅਤੇ ਸਰੋਣੀ ਭਾਵ ਬੜੇ ਸੁੰਦਰ ਰੂਪ ਵਾਲੀ ਸੰਧੂਰ ਦੀ ਨਿਆਈ, ਜੋ ਸਰੋਣੀ ਨਾਮ ਲਾਲ ਹੁੰਦਾ ਹੈ, ਭਾਵ ਸੰਧੂਰ ਦੀ ਨਿਆਈ ਜੋ ਲਾਲ ਬਿੰਬੋ ਕਹੀਏ ਜਿਹੜੇ ਤਬਲਬਾਜ ਆ, ਅਤੇ ਉਹਨਾਂ ਉੱਪਰ ਇਹ ਬਾਰਗੇ ਬੜੀ ਚੰਗੀ ਜਾਂ ਸ੍ਰੇਸ਼ਟ ਲਾਗੀ ਲੱਗਦੀ ਹੈ ਕਾਮੀਆਂ ਨੂੰ, ਠੀਕ ਹੈ ਜੀ। ਵੇਖੋ ਇਹ ਭਰਥਰ ਮਹਾਰਾਜ ਨੇ ਬੜੇ ਭਾਵ ਨਾਲ ਵਿਰਾਗ ਵਿੱਚ ਆ ਕੇ ਲਿਖਿਆ ਹੈ, ਕਾਮੀਆਂ ਵਾਸਤੇ ਇੱਥੇ ਵੀ ਜਿਹੜਾ ਕਾਮੀ ਸੀ ਉਹ ਪੈਦਾ ਕਰਨ ਵਾਲੀ ਹੈ ਇਹ ਛੰਦ, ਇਹ ਦੋਹਰਾ ਕਹਿੰਦੇ ਆ ਵੀ ਹੇਮ ਮਣੀ ਮੈਂ ਬਣੀ ਤੜਾਗੀ, ਕਿ ਸੋਨੇ ਆ ਜੋ ਸੋਨੇ ਦਾ ਜਿਹੜਾ ਉਹ ਤੜਾਗੀ ਬਣੀ ਹੋਈ ਆ, ਅਤੇ ਜੋ ਸਰੋਣੀ ਭਾਵ ਲਾਲ ਲਾਲ ਸੰਧੂਰ ਵਾਂਗ ਬਿੰਬੋ ਕਈ ਤਬਲਬਾਜ ਉਹਨਾਂ ਉੱਪਰ ਬੜੀ ਇਹ ਸ੍ਰੇਸ਼ਟ ਲਾਗੀ ਲੱਗਦੀ ਤੜਾਗੀ, ਉਹਨਾਂ ਲੱਕ ਉੱਤੇ ਬੜੀ ਚੰਗੀ ਲੱਗਦੀ ਹੈ ਬਣੀ ਬਣੀ ਹੋਈ। ਫਿਰ ਜੇ ਧੁਨ ਆਤ ਸ਼ਬਦਾਦ ਮਨ ਅਬਰਾਮੀ, ਅਤ ਸ਼ਬਦਾਏ ਅਬ ਸ਼ਬਦਾਏ ਪਾਠ ਆ, ਅਤ ਸ਼ਬਦਾਏ ਮਾਨ ਅਬਰਾਮੀ, ਫਿਰ ਆਤਸਾ ਕਹੀਏ ਆਤਸਾ ਕਰਕੇ ਬੜੀ ਸੁੰਦਰ ਤੜਾਗੀ ਜਿਹੜੀ ਆ ਬੰਨੀ ਹੋਈ ਉਹ ਸ਼ਬਦ ਆਏ, ਸ਼ਬਦਾਦਕ ਭਾਵ ਛਣ ਰੂਪੀ ਸ਼ਬਦ ਦੇ ਕਾਰਨ ਵਾਲੀ ਆ, ਅਤੇ ਜਿਹਦੇ ਸ਼ਬਦ ਨੂੰ ਸੁਣ ਕੇ ਇਹ ਜਿਹੜਾ ਹੈ ਮਾਨ ਅਭਰਾਨੀ। ਮਾਣ ਦਾ ਅਰਥ ਕੀ ਕੀਤਾ ਇੱਥੇ, ਅਭਰਾਮੀ ਦਾ ਅਰਥ ਹੁੰਦਾ ਸੁੰਦਰ, ਅਤੇ ਮਾਣ ਦਾ ਅਰਥ ਕੀ ਕੀਤਾ ਹੈ, ਹੱਥ ਸਬਦਾਏ ਮਾਨ ਅਭਰਾਮੀ। ਵੀ ਜੋ ਛਣ ਛਣ ਰੂਪੀ ਬੜੀ ਸ਼ਬਦ ਕਰਦੀ ਹੈ ਅਰਸ਼ਾ ਕਰਕੇ, ਜਿਸ ਕਰਕੇ ਮਾਣ ਵਾਲੀ ਜਿਹੜੀ ਮਾਣ ਮਾਣ ਵਾਲੀ ਅਭਰਾਮੀ, ਅਭਰਾਮੀ ਭਾਵ ਸੁੰਦਰੀ, ਮਾਣ ਵਾਲੀ ਅਭਰਾਮੀ ਸੁੰਦਰ ਇਸਤਰੀ ਆ, ਅਤੇ ਉਹ ਇਸ ਤਰ੍ਹਾਂ ਸੁੰਦਰ ਬਣ ਰਹੀ ਹੈ ਕਾਮੀਆਂ ਦੇ ਮਨਾਂ ਵਿੱਚ। ਜੇ ਧੁਨ ਸੁਣਾ ਜਨ ਮੋਹਿਤ ਕਾਮੀ, ਜਿਸ ਤੜਾਗੀ ਦੀ ਧੁਨੀ ਆਵਾਜ਼ ਛਣ ਛਣ ਨੂੰ ਸੁਣ ਕੇ ਜਿਹੜੇ ਕਾਮੀ ਪਾਪੀ ਮਨ ਵਾਲੇ ਆ ਪੁਰਸ਼ ਜਾਨ, ਉਹ ਮੋਹਿਤ ਮੋਹਿਤ ਹੋ ਰਹੇ ਆ, ਉਹ ਮੋਹੇ ਗਏ ਆ ਅਤੇ ਮੋਹੇ ਜਾਂਦੇ ਆ, ਉਹਨਾਂ ਦੀ ਹਾਲਤ ਇਸ ਪ੍ਰਕਾਰ ਹੁੰਦੀ ਹੈ। ਅੰਗ ਅੰਗਨਾ ਕੇ ਹੈ ਜੇਤੇ, ਜਿੱਤ ਕੇ ਜਿੱਤਣੇ ਅੰਗ, ਅੰਗਨਾ ਕੇ ਇਸਤਰੀ ਦੇ ਅੰਗ, ਅੰਗ ਅੰਗਨਾ ਕੇ ਅੰਗ ਭਾਵ ਅੰਗਨਾ ਦੇ ਹੈ ਨਾ, ਜਿੰਨੇ ਵੀ ਇਸਤਰੀ ਸਰੀਰ ਦੇ, ਇਸਤਰੀ ਦੇ ਸਰੀਰ ਦੇ। ਹੇਤ ਅਨੰਗਾਗਨ ਕੇ ਤੇ, ਕਹਿੰਦੇ ਤੇਤੇ ਕਹੀਏ ਉਤਨੇ ਹੀ ਉਹ ਸਾਰੇ ਜਿਹੜੇ ਸਰੀਰ ਦੇ ਅੰਗ ਆ, ਉਹ ਅਨੰਗ ਭਾਵ ਕਾਮ ਦੀ ਆਗਨ, ਅਨੰਗ ਗਾਗਨ ਭਾਵ ਕੰਨਾਂ ਵਿੱਚ ਵੜਾ ਨਿਕਲਣਾ ਭੰਜਣਾ, ਆਗਨ ਭਾਵ ਕਾਮ ਦੀ ਅੱਗ ਦਾ ਹੀ ਹੇਤ ਕੀ ਕਾਰਨ ਆ, ਕਾਮ ਦੀ ਅੱਗ ਵਿੱਚ ਸਾੜਨ ਦਾ ਕਾਰਨ ਆ। ਸਾਰੇ ਕਾਮ ਹੀ ਪੈਦਾ ਕਰਨ ਵਾਲੇ, ਕਾਮ ਪੈਦਾ ਹੋ ਗਿਆ ਉਸ ਵੇਲੋਂ ਕਾਮ ਦੀ ਅੱਗ ਅੰਦਰ ਮੱਚ ਗਈ ਹੈ। ਤਾਂ ਮੈਂ ਜੰਤ ਨਿਰੰਤਰ ਜਰਦੇ, ਤਾਂ ਮੈਂ ਕਹੀਏ ਉਸ ਕਾਮ ਅਗਨੀ ਦੇ ਵਿੱਚ, ਭਾਵ ਉਸ ਵਿੱਚ ਭਾਵ ਉਹ ਕੀ ਕਿਸ ਵਿੱਚ, ਉਸ ਕਾਮ ਅਗਨੀ ਦੇ ਵਿੱਚ ਜਿਹੜੇ ਕਾਮੀ ਜੀਵ ਜੰਤ ਹਨ, ਉਹ ਨਿਰੰਤਰ ਇੱਕ ਰਸ ਜਰਤੇ ਕਹੀਏ ਜਲ ਰਹੇ ਆ, ਸੜਦੇ ਆ, ਸੜ ਰਹੇ ਆ ਕਾਮ ਕਰਕੇ। ਹੋਰ ਵਿਚਾਰ ਮੈਂ ਬਾਰਨ ਤਰਤੇ, ਪਰੰਤੂ ਕਹਿੰਦੇ ਵੀ ਹਿਰਦੇ ਵਿੱਚ ਜਿਹੜੀ ਵਸਤੂ ਵਿਚਾਰ ਰੂਪੀ ਜਿਹੜਾ ਵਿਚਾਰ ਰੂਪੀ ਜਲ ਆ, ਉਹ ਹਿਰਦੇ ਵਿੱਚ ਧਾਰਨੀ ਕਰਦੇ। ਹੋਰ ਵਿਚਾਰ ਮੈਂ ਬਾਰ ਨਾ ਧਰਦੇ, ਭਾਵ ਹਿਰਦੇ ਰੂਪੀ ਜਿਹੜਾ ਹੈ ਨਾ ਹਿਰਦਾ ਹੈ, ਉਸ ਹਿਰਦੇ ਵਿੱਚ ਵਿਚਾਰ ਮੈਂ ਵਿਚਾਰ ਰੂਪੀ ਜਿਹੜਾ ਜਲ ਹੈ ਉਹ ਨਾ ਧਰਦੇ, ਉਹ ਧਰਦੇ ਹੀ ਨਹੀਂ ਹੈ, ਧਾਰਨ ਨਹੀਂ ਕਰਦੇ। ਠੀਕ ਆ, ਕ੍ਰੋਧ ਲੋਭ ਮੋਹ ਵਕਰ ਛਲ, ਫਿਰ ਕ੍ਰੋਧ ਅਤੇ ਲੋਭ ਤਥਾ ਫਿਰ ਮੋਹ ਤੋਂ ਆਦਿਕ ਲੈ ਕੇ ਹੰਕਾਰ ਆਦਿਕ, ਜੋ ਵਕਰ ਛਾਲ ਭਾਵ ਟੇਢਾ ਹੈ, ਹਾਂਜੀ ਹੰਕਾਰ ਜੋ ਮੋਹ ਤੋਂ ਆਦਿ ਹੰਕਾਰ, ਠੀਕ ਹੈ ਜੀ, ਅਤੇ ਜੋ ਟੇਢਾ ਹੈ ਅਤੇ ਛਾਲ ਭਾਵ ਚੋਰੀ ਕਰਨੀ ਜੂਆ ਖੇਡਾਂ ਆਦਿਕ ਜੋ ਛਾਲ ਹੈ। ਸਖਾ ਮੈਨ ਕੇ ਮੈਨ ਤੁਲ ਬਲ, ਇਹ ਸਭ ਕਾਮਦੇਵ ਦੇ ਮਿੱਤਰ ਹੈ ਅਤੇ ਕਾਮ ਦੇ ਸਦਰਸ਼ ਹੈ ਬਾਲ ਇਹਨਾਂ ਵਿੱਚ, ਅਤੇ ਕਾਮੀ ਪੁਰਸ਼ਾਂ ਦੇ ਹਿਰਦੇ ਵਿੱਚ ਵਸ ਰਹੇ ਹੈ। ਠੀਕ ਆ, ਕ੍ਰੋਧ ਲੋਭ ਮੋਹ ਆਦਿਕ ਹੈ ਵਕਰ, ਵਕਰ ਨਾਮ ਹੁੰਦਾ ਟੇਢੇ ਦਾ, ਇਹਦਾ ਟੇਢਾ ਜਾਂ ਧੁੰਜ ਹੁੰਦਾ ਹੈ, ਅਤੇ ਮੋਹ ਤੋਂ ਆਦਿ ਲਾਲਣਾ ਨਾਲ ਹੰਕਾਰ, ਠੀਕ ਹੈ ਉਹ ਨਹੀਂ ਲਾਉਣੇ, ਵਕਰ ਨਾਮ ਅਤੇ ਜੋ ਬੜੇ ਟੇਢੇ ਆ, ਅਤੇ ਛਾਲ ਨਾਮ ਹੁੰਦਾ ਜੋ ਚੋਰੀ ਕਰਨੀ, ਠੀਕ ਹੈ ਜੂਆ ਖੇਡਣਾ ਆਦਿਕ ਜਿਹੜਾ ਕਹਿੰਦੇ ਧੋਖਾ ਕਰਨਾ, ਛਾਲ ਫਰੇਬ ਕਰਨਾ, ਇਹ ਸਾਰੇ ਕਹਿੰਦੇ ਹੈ ਸਖਾ ਮੈਨ ਕੇ, ਇਹ ਕਾਮ ਦੇ ਮੈਨ ਕੇ ਕਹੀਏ ਕਾਮ ਦੇ ਸਖਾ ਮਿੱਤਰ ਹੈ, ਮੈਨ ਤੁਲ ਬਲ, ਅਤੇ ਕਾਮ ਦੇ ਤੁਲ ਹੀ ਇਹਨਾਂ ਦੇ ਅੰਦਰ ਬਾਲ ਹੈ, ਕਾਮ ਸਦਰਸ਼ੀ ਇਹਨਾਂ ਅੰਦਰ ਬਾਲ ਹੈ, ਇਹ ਘੱਟ ਨਹੀਂ ਹੈ। ਏਕ ਪੰਚ ਸਰ ਕੋ ਜੈ ਵਾਸਾ, ਇੱਕ ਪੰਜ ਸਰ ਭਾਵਕ, ਪੰਜ ਸਰ ਨਾਮ ਪੰਜ ਜੀ ਦੇ ਸਰ ਤੀਰ ਆ, ਉਹ ਕੀ ਕਾਮ ਹੈ। ਇਹ ਇੱਕ ਕਾਮ ਦਾ ਜਹਿ ਵਾਸਾ ਭਾਈ ਜਿੱਥੇ ਵਾਸਾ ਹੈ ਤਾਂ ਕ੍ਰੋਧ ਲਓ ਕਰੈ ਨਵਾਸਾ ਉੱਥੇ ਦੇ ਕ੍ਰੋਧ ਤੋਂ ਆਦਿਕ ਲੈ ਕੇ ਸਾਰਿਆਂ ਤੱਕ ਹੀ ਨਿਵਾਸ ਕਰਦੇ ਹਾਂ। ਉੱਥੇ ਕ੍ਰੋਧ ਆਦਿਕ ਸਾਰੇ ਹੀ ਆਣੋ ਸੇਵਾ ਕਰਦੇ ਹੈ, ਮਤਲਬ ਕਾਮ ਤੋਂ ਲੈ ਕੇ ਅਤੇ ਹੋਰ ਲੋਭ ਮੋਹੰਕਾਰ ਕ੍ਰੋਧ ਤੱਕ ਸਾਰੀ ਜਿਹੜੇ ਵਸੇਬਾ ਆਪਣਾ ਕਰ ਲੈਂਦੇ ਹੈ। ਜਾਂ ਇੱਕ ਕੀ ਗਿਣਤੀ ਆਵੇ, ਇਹ ਨਿਯਮ ਆ ਵੀ ਜਿੱਥੇ ਇੱਕ ਕਾਮ ਦੀ ਗਿਣਤੀ ਹੈ ਜਾਂ ਵਾਸਾ ਹੈ, ਹਾਂਜੀ, ਉੱਥੇ ਤਾਂ ਅਨੇਕ ਅਵਸ ਰਹਾਵੇ, ਕਹਿੰਦੇ ਉੱਥੇ ਅਨੇਕ ਅਵਾਸ਼ੀ ਰਹਾਵੇ ਰਹਿੰਦੇ ਹੈ। ਉੱਥੇ ਸਾਰੇ ਅਵਸ਼ ਆ ਵਸਦੇ, ਇਹ ਮਿੱਤਰ ਹੈ ਕਾਮ ਦੇ ਸਾਰੇ, ਹੁਣੇ ਦੱਸਿਆ ਵੀ ਇਹ ਸਾਰੀ ਇਕੱਠੀ ਇਹ ਲਾਣਾ। ਜਾਂ ਇੱਕ ਦੀ ਗਿਣਤੀ ਆਵੇ, ਜਿੱਥੇ ਕਾਮ ਦੀ ਗਿਣਤੀ ਆ ਜਾਵੇ ਤਾਂ ਅਨੇਕ ਅਵਸ ਰਹਾਵੇ, ਉੱਥੇ ਅਨੇਕਾਂ ਵਿਕਾਰ ਜ਼ਰੂਰ ਹੀ ਆਣ ਕੇ ਵਸ ਜਾਂਦੇ, ਅਵਾਸ਼ੀ ਆ ਕੇ ਰਹਿੰਦੇ ਹੈ। ਫਿਰ ਨਾ ਸੋਚੋ ਵੀ ਉਹ ਨਹੀਂ ਹੋਣ, ਸਾਰੇ ਹੀ ਹੁੰਦੇ ਹੈ। ਨਰ ਤਨ ਮੋ ਜਨਮੇ ਹਰ ਮਰ ਹੈ, ਮਨੁੱਖ ਸਰੀਰ ਵਿੱਚ ਹੀ ਜੀਵ ਮਰਦਾ ਹੈ, ਮਨੁੱਖ ਸਰੀਰ ਵਿੱਚ ਹੀ ਜੀਵ ਮਰਦਾ ਹੈ, ਮਰਦਾ ਅਤੇ ਜੰਮਦਾ, ਕਿਉਂਕਿ ਕਦੇ ਜਬ ਕੁਸੰਗ ਸਤਸੰਗਤ ਕਰ ਹੈ, ਜਦੋਂ ਇਹ ਕੁਸੰਗਤ ਕਰਦਾ ਹੈ, ਕੁਸੰਗਤ ਕਰਦਾ ਹੈ ਅਤੇ ਸਤਸੰਗਤ ਕਰਦਾ ਹੈ। ਸਰਬ ਅਨਰਥ ਹੇਤ ਸੁਖ ਹੰਤਾਸ, ਇਹਨਾਂ ਦੀ ਪੈਦਾ ਇਸ ਹੀ ਸਾਰੇ ਅਨਰਥਾਂ ਦਾ ਕਾਰਨ ਅਤੇ ਸੁੱਖਾਂ ਦਾ ਨਾਸ ਕਰਨ ਵਾਲੀ ਹੈ। ਇਹਨਾਂ ਦੀ ਜਿਹੜੀ ਪੈਦਾਇਸ਼ ਆ ਨਾ, ਸਾਰੇ ਅਨਰਥਾਂ ਦਾ ਕਾਰਨ ਅਤੇ ਸੁੱਖਾਂ ਦਾ ਨਾਸ ਕਰਨ ਵਾਲੀ ਹੈ। ਸੁੱਖ ਹੰਤਾਸ ਭਾਵ ਸੁੱਖਾਂ ਦਾ, ਹੰਤਾਸ ਕਹੀਏ ਨਾਸ ਕਰਨ ਵਾਲੀ ਹੈ, ਸਾਰੇ ਪਾਪਾਂ ਦਾ ਹੇਤ ਕਾਰਨ ਹੈ ਇਹਨਾਂ ਦੀ ਪੈਦਾਇਸ਼। ਦੁਬਾਰਾ ਤਾਂ ਥੋੜ੍ਹੀ ਵਿਚਾਰ ਕਰਾਂ ਕੀ ਕਹਿ ਰਹੇ ਆ, ਨਰ ਤਨ ਮੋ ਜਨਮੇ ਅਰ ਮਰ ਹੈ, ਭਾਵ ਨਰ ਤਨ ਮੋ ਭਾਵ ਮਨੁੱਖ ਸਰੀਰ ਵਿੱਚ ਹੀ ਇਹ ਜਨਮਦੇ, ਕਿੱਦਾਂ ਖੋਟੀ ਸੰਗਤ ਕਰਕੇ ਇਹ ਜੰਮਦੇ ਆ, ਅਤੇ ਅਰ ਮਰ ਹੈ ਮਰਦੇ ਹੈ, ਕਿੱਦਾਂ ਜਬ ਕਸੰਗਤ ਕਸੰਗ ਸਤਸੰਗਤ ਕਰ ਹੈ, ਭਾਵ ਜਦੋਂ ਕਸੰਗਤ ਕਰਦੇ ਉਦੋਂ ਇਹ ਜਨਮ ਪੈਂਦੇ ਹੈ, ਜਦੋਂ ਸਤਸੰਗਤ ਕਰਦੇ ਉਦੋਂ ਇਹ ਮਰ ਜਾਂਦੇ ਹੈ। ਠੀਕ ਹੈ ਜੀ, ਸਤਸੰਗਤ ਕਰਨ ਕਰਕੇ ਨਾ ਸਰੀਰ ਵਿੱਚ ਮਰਦੇ ਹੈ, ਵਿਕਾਰ ਖਤਮ ਹੁੰਦੇ ਹੈ, ਕੁਸੰਗਤ ਕਰਨ ਵਿੱਚ ਇਹ ਪੈਦਾ ਹੁੰਦੇ ਹੈ। ਸਰਬ ਅਨਰਥ ਹੇ ਸੁੱਖ ਹੰਤਾ, ਹੰਤਾਸ ਪਾਠ ਗਲਤ ਸੀ, ਸੁੱਖ ਹੰਤਾ ਪਾਠ ਆ, ਉਸ ਸੱਸਾ ਕਦੇ ਵਾਧੀ ਲੱਗ ਲੁੱਗ ਗਿਆ ਹੈ। ਪਰੰਤੂ ਕਹਿੰਦੇ ਇਹਨਾਂ ਦੀ ਇਹ ਉਤਪਤੀ ਆ, ਠੀਕ ਹੈ ਜੀ, ਉਹ ਸਰਬ ਅਨਰਥ ਸਾਰੇ ਅਨਰਥ ਪਾਪਾਂ ਦਾ, ਠੀਕ ਹੈ ਜੀ, ਕਾਰਨ ਆ, ਅਤੇ ਸੁੱਖ ਹੰਤਾ ਸੁੱਖਾਂ ਦਾ, ਹੰਤਾ ਨਾਸ ਕਰਨ ਵਾਲੀ, ਇਹਨਾਂ ਦੀ ਉਤਪਤੀ ਸਾਰੇ ਸੁੱਖਾਂ ਦਾ ਨਾਸ ਕਰਨ ਵਾਲੀ, ਸਾਰੇ ਪਾਪਾਂ ਦਾ ਕਾਰਨ ਆ। ਗਰਜਤ ਸਭ ਅਪਵਰਗ ਭਰ ਜਾਂਦਾ, ਜੇ ਕੋਈ ਪੁੱਛੇ ਵੀ ਪੈਦਾ ਤਾਂ ਹੋ ਜਾਂਦੇ ਕਿੰਨਾ ਚਿਰ ਰਹਿੰਦੇ, ਤਾਂ ਉਹਦਾ ਉੱਤਰ ਦਿੰਦੇ ਆ ਵੀ ਜਿੰਨਾ ਚਿਰ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਉਹਨਾਂ ਚਿਰ ਕਲਿਆਣ ਨਹੀਂ ਹੋ ਸਕਦੀ, ਅਤੇ ਉਹ ਜਿੰਨਾ ਚਿਰ ਕਲਿਆਣ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਇਹ ਇਹਨਾਂ ਦਾ ਬਲ ਦੱਸਿਆ ਜਾਂਦਾ, ਉਹਨਾਂ ਚਿਰ ਤੱਕ ਪੁਰਸ਼ ਮੁਕਤੀ ਨੂੰ ਪ੍ਰਾਪਤ ਨਹੀਂ ਹੋ ਸਕਦਾ, ਅਤੇ ਉਹਨਾਂ ਚਿਰ ਇਹ ਵਿੱਚ ਰਹਿੰਦੇ ਹੈ। ਗਰਜਤ ਸਭ ਅਪਵਰਗ ਪਰ ਜਾਂਦਾ, ਸਭ ਗਰਜ ਸਾਰੇ ਗਰਜਦੇ ਅਪਵਰਗ ਕਹੀਏ ਮੁਕਤੀ ਦੇ ਪਰਜੰਤਾ ਕਹੀਏ ਤੱਕ, ਜਿੰਨਾ ਚਿਰ ਮੁਕਤੀ ਨਹੀਂ ਹੋ ਜਾਂਦੀ ਅਪਵਰਗ ਕਲਿਆਣ ਤੱਕ ਹੀ ਸਾਰੇ ਗਰਜਦੇ ਰਹਿੰਦੇ, ਇਹਨਾਂ ਦਾ ਬਾਲ ਚੱਲਦਾ ਰਹਿੰਦਾ ਹੈ, ਉਹਨਾਂ ਚਿਰ ਇਹ ਨਹੀਂ ਕੰਟਰੋਲ ਹੋਣ ਵਾਲ ਹੁੰਦੇ। ਸਭ ਸੰਭਰ ਸਮਕੋ ਔਰ ਕੋ ਜਾਰਤ, ਸਾਰੇ ਹੀ ਕਾਮ ਅਗਨੀ ਸਮਾਨ ਔਰ ਕੋ ਹਿਰਦੇ ਨੂੰ ਸਾੜਦੇ ਹਨ। ਸਭ ਸੰਭਰ ਸਮਕੋ, ਸੰਭਰ ਨਾਮ ਜਿਹੜਾ ਹੈ ਉੱਦਾਂ ਸੰਭਰ ਤੇ ਦਇਆ ਤੇ ਆ, ਪਰ ਮਤਲਬ ਇਸ ਦਇਆ ਦੀ ਕਾਮ ਨਾਲ ਲੜਾਈ ਹੁੰਦੀ ਰਹੀ ਹੈ, ਅਤੇ ਇੱਥੇ ਅਰਥ ਕੀਤਾ ਵੀ ਕਾਮ ਦੀ ਅਗਨੀ, ਮਤਲਬ ਇਹਦਾ ਅਰਥ ਇਹ ਕੀਤਾ ਜਾਂਦਾ ਵੀ ਸਾਰੇ ਜਿਹੜੇ ਨਾ ਕਾਮ ਅਗਣੀ ਸਾਮ ਪੇ ਸਮਾਨ ਔਰ ਕੋ ਜਾਰਦ ਹਿਰਦੇ ਨੂੰ ਸਾੜਦੇ ਹਨ। ਸਮ ਦਮ ਆਦਿ ਸੰਤੋਖ ਹੈ ਚਾਰਤ ਸਮ ਦਮ ਤਕਿਤ ਤਿੱਖਿਆ ਉਪਰਾਮਦਾ ਖੱਟ ਸੰਪਤੀ ਆਦਿਕ ਜਿਹੜੇ ਸ਼ੁਭ ਗੁਣ ਆ ਅਤੇ ਇਸ ਤਰ੍ਹਾਂ ਜਿਹੜਾ ਸੰਤੋਖ ਆ ਉਸ ਨੂੰ ਇਹ ਚਾਰਤ ਕਹੀਏ ਨਾਸ ਕਰਦੇ। ਹਾਂਜੀ ਇਹੋ ਜਿਹੀ ਬੜੀ ਹੈ ਕਾਮ ਕੂਮ ਵੇਖ ਲਓ ਰਹਿਣ ਕੱਖ ਨਹੀਂ ਦਿੰਦੇ ਸਮ ਦਮ ਸ਼ਰਧਾ ਸੰਤੋਖ ਆਦਿਕ ਨੂੰ ਨਾਸ ਕਰ ਦਿੰਦੇ ਆ ਅਤੇ ਸਾਰੇ ਕਾਮ ਆਦਿਕ ਅਗਨੀ ਸਮਾਨ ਜਿਹਦੇ ਨੂੰ ਸਾੜਦੇ ਅਤੇ ਸਮ ਦਮ ਸ਼ਰਧਾ ਸੰਤੋਖ ਆਦਿਕਾਂ ਦਾ ਨਾਸ ਕਰ ਦਿੰਦੇ ਹੈ। ਇਸ ਕਰਕੇ ਕੀ ਕਹਿ ਰਹੇ ਹਾਂ ਤੀਕ ਗਾਤ ਸੋ ਅੰਬਰ ਭੂਖਨ ਇਸ ਦੇ ਪੁਰਸ਼ ਜਿਸ ਕਾਲ ਜਿਸ ਸਮੇਂ ਵਿੱਚ ਇਸਤਰੀ ਸਰੀਰ ਤਥਾ ਵਸਤਰ ਗਹਿਣੇ ਦੇਖ ਲਵੇ ਤਾਂ ਉਸੇ ਕਾਲ ਵਿੱਚ ਹੀ ਵਸਤੂ ਵਿਚਾਰ ਰੂਪੀ ਦੂਸ਼ਣਾਂ ਨੂੰ ਦੇਖ ਕੇ ਨਥਵਾ ਨਰਕ ਦੁੱਖ ਨੂੰ ਦੇਖ ਕੇ ਚਿੱਤ ਕੋ ਵਸ ਕਰਕੇ ਰੱਖੇ ਵਸਤੂ ਵਿਚਾਰ ਇਸ ਤਰ੍ਹਾਂ ਕਰੇ ਜੋ ਸੁੰਦਰ ਸਰੂਪ ਨੂੰ ਦੇਖ ਕੇ ਮਨ ਮੋਹਿਤ ਹੋਵੇ ਤਾਂ ਮਨ ਵਿੱਚ ਐਸਾ ਵਿਚਾਰ ਕਰੇ ਜੋ ਸੁੰਦਰ ਵਸਤੂ ਸਰੀਰ ਵਿੱਚ ਵੀ ਕੀ ਆ ਸਾਰੇ ਸਰੀਰ ਹੱਡ ਚਮ ਲਹੂ ਪਾਕ ਮਲ ਮੂਤਰ ਦੇ ਆ ਸੁੰਦਰਤਾ ਠੀਕ ਆ ਜੀ ਕੀ ਕੁਝ ਵੀ ਨਹੀਂ ਹੈ ਇਸ ਤਰ੍ਹਾਂ ਮਨ ਨੂੰ ਸਮਝਾਉਣਾ ਇਹ ਤਾਂ ਨਾ ਵਸਤੂ ਵਿਚਾਰ ਹੈ ਠੀਕ ਹੈ ਮਤਲਬ ਮਨ 'ਚ ਵਿਚਾਰੇ ਵਿੱਚ ਕੀ ਇਹਦੇ ਹੱਡ ਚਮ ਹੀ ਆ ਅਤੇ ਤੀ ਕੇ ਗਾਦ ਸੁਅੰਬਰ ਭੂਖਣ ਅਰਥ ਮੈਂ ਕਰਾਂ ਵੀ ਤੀਕ ਗਾਤ ਸੁਅੰਬਰ ਭੂਖਣ ਇਸਤਰੀ ਦੇ ਜਿਹੜੇ ਗਾਤ ਸਰੀਰ ਅਤੇ ਉਸਦੇ ਸ੍ਰੇਸ਼ਟ ਦੇ ਸੋਹਣੇ ਸੋਹਣੇ ਅੰਬਰ ਆ ਸੁਅੰਬਰ ਸ੍ਰੇਸ਼ਟ ਅੰਬਰ ਕੱਪੜੇ ਆ ਸੋਹਣੇ ਕੱਪੜੇ ਆ ਭੂਖਣ ਉਸਦੇ ਗਹਿਣੇ ਜੋ ਜੇ ਉਹਨਾਂ ਨੂੰ ਕਦੇ ਦਰਸੇ ਕਵੀ ਵਿਲੋਕੇ ਦੁੱਖਣ ਜੇ ਕਦੇ ਦਰਸੇ ਕਹੀਏ ਕਵੀ ਕਹੀਏ ਕਦੀ ਦਰਸੇ ਦਰਸ਼ਨ ਕਰ ਲਵੇ ਵੇਖ ਲਵੇ ਤਾਂ ਉਹਨਾਂ ਵਿੱਚ ਦੁੱਖਣ ਕਹੀਏ ਦੋਸ਼ ਹੀ ਵਿਲੋਕੇ ਕਹੀਏ ਵੇਖ ਕੇ ਇਹ ਵਿਚਾਰ ਕਰੇ ਵੀ ਉਹਨਾਂ ਚੀਜ਼ਾਂ ਦੇ ਅੰਤ ਨੂੰ ਵੇਖ ਕੇ ਮਨ ਨੂੰ ਸਮਝਾਵੇ ਕਿ ਇਹਨਾਂ ਵਿੱਚ ਔਗੁਣ ਹੀ ਆ ਇਹ ਤਾਂ ਮੈਨੂੰ ਕੰਮ ਹੀ ਕਰਨਾ ਚਾਹੁੰਦੇ ਆ ਅਤੇ ਮੈਂ ਇੱਧਰ ਨਾ ਖਚਕ ਹੋਵਾਂ ਸਰੀਰ ਦੇ ਉੱਪਰ ਵਸਤਰਾਂ ਦੀ ਬਣਤਰ ਵੇਖ ਕੇ ਅਤੇ ਗਹਿਣਾਂ ਦੀ ਬਣਤਰ ਵੇਖ ਕੇ ਜੀਵ ਦਾ ਮਨ ਚੰਚਲ ਹੁੰਦਾ ਹੈ ਤਾਂਹੀਓ ਗੁਰੂ ਘਰਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਕਿ ਫਿਰ ਸਾਦੇ ਕੱਪੜੇ ਪਾ ਕੇ ਆਉਣਾ ਚਾਹੀਦਾ ਪਰ ਅੱਜ ਕੱਲ੍ਹ ਉਹ ਗੱਲ ਨਹੀਂ ਰਹਿ ਗਈ ਕਿਉਂਕਿ ਉਹ ਹਾਰ ਸ਼ਿੰਗਾਰ ਬਹੁਤਾ ਹੁੰਦਾ ਜਿਹੜੇ ਕੋਈ ਚੰਗੇ ਭਲੇ ਬੈਠੇ ਉਹਨਾਂ ਦਾ ਵੀ ਉਹ ਦ੍ਰਿਸ਼ਟੀ ਇਹੋ ਜਿਹੀ ਉਹ ਮੈਲੀ ਹੋ ਜਾਂਦੀ ਇਸ ਤਰ੍ਹਾਂ ਗੁਰੂ ਘਰ ਵਿੱਚ ਪਾਪ ਖੱਟਣ ਦੀ ਗੱਲ ਹੁੰਦੀ ਹੈ ਸੋ ਆਪਣਾ ਕੰਟਰੋਲ ਕਰਨਾ ਚਾਹੀਦਾ ਹੈ ਜਾ ਤੇ ਮਨ ਮਥ ਮੁਥੇ ਨਾ ਮਨ ਕੋ ਅਤੇ ਉਹਨਾਂ 'ਚ ਦੋਸ਼ ਵੇਖੇ ਕਿਉਂਕਿ ਜੇ ਦੋਸ਼ ਵੇਖੂਗਾ ਜਾਂ ਕਰ ਮਨ ਮਥ ਮਥੇ ਨਾ ਮਨ ਕੋ ਮੁਥੇ ਪਾਠ ਹੀ ਮਥੇ ਪਾਠ ਆ ਜਾਂ ਕਰਕੇ ਵੀ ਐਸੇ ਦੂਸ਼ਣ ਯਾਦ ਕਰਕੇ ਨਾ ਵੀ ਇਹਦੇ ਹੱਡ ਚਮ ਲੂ ਪਾਕ ਮਲ ਮੂਤਰੀ ਆ ਸੁੰਦਰਤਾ ਕਾਹਦੀ ਆ ਇਹ ਯਾਦ ਕਰਕੇ ਦੂਸ਼ਣ ਕੱਢੇ ਰੋਪਣ ਕਰੇ ਵੀ ਜਾਂ ਕਰਕੇ ਜਿਨ੍ਹਾਂ ਕਰਕੇ ਜਿਹੜਾ ਮਨਮਤ ਕਾਮ ਆ ਕਾਮਦੇਵ ਆ ਉਹ ਮਨ ਕੋ ਕਹੀਏ ਮਨ ਨੂੰ ਜਾਂ ਮਨ ਵਿੱਚ ਇਹ ਮਥੇ ਨਾ ਦੁਖੀ ਨਾ ਕਰੇ ਕੀ ਕਹਿ ਰਹੇ ਆ ਕਿ ਜਾ ਕਰ ਜਾਂ ਕਈ ਤਾਂ ਜਾ 'ਤੇ ਲਿਖਿਆ ਪਾਠ ਜਿਸ ਕਰਕੇ ਹੁੰਦਾ ਜਾਂ ਕਰਕੇ ਜਾਂ ਕਰ ਵੀ ਜਿਸ ਕਰਕੇ ਇੱਕੋ ਗੱਲ ਹੀ ਹੋ ਜਾਂਦੀ ਆ ਪਾਠ ਤੁਸੀਂ ਦੋ ਸਮਝ ਲਓ ਜਾ ਕਰ ਅਤੇ ਜਾਂ 'ਤੇ ਜਾ ਕਰ ਪਾਠ ਦੂਜਾ ਵਾ ਜਾਂ 'ਤੇ ਪਾਠ ਪਹਿਲਾ ਵਾ ਅਤੇ ਅਰਥ ਇੱਕੋ ਹੀ ਜਿਸ ਕਰਕੇ ਅਤੇ ਤੇਜ਼ ਅਰਥ ਵੀ ਕਰਕੇ ਹੀ ਹੁੰਦਾ ਹੈ ਜਿਸ ਕਰਕੇ ਜਿਹੜਾ ਮਨ ਕੋ ਕਹੀਏ ਮਨ ਨੂੰ ਜਿਹੜਾ ਮਨਮਤ ਕਾਮ ਦੇਵ ਆ ਉਹ ਮਥੇ ਨਾ ਪਾ ਮਥੇ ਨਾ ਮਥਾ ਨਾ ਕਰੇ ਦੁਖੀ ਨਾ ਕਰੇ ਨਾ ਤਰ ਮਨ ਵਪ ਹੋਏ ਧੀਏ ਤਨ ਕੋ ਜਿਸ ਤਰ੍ਹਾਂ ਦੁੱਖ ਨਾ ਦੇਖੇਗਾ ਤਾਂ ਕਹਿੰਦੇ ਵੀ ਪੁਰਖ ਦੇ ਮਨ ਦਾ ਸਰੀਰ ਇਸਤਰੀ ਸਰੀਰ ਦਾ ਹੋ ਜਾਵੇਗਾ ਤਾਂ ਪੁਰਖ ਦੇ ਮਨ ਦਾ ਸਰੀਰ ਜਿਹੜਾ ਨਾ ਮਨ ਦਾ
शरीर मन वाप होए। तीए तन को स्त्री तन का मनुख का शरीर हो जाएगा, ठीक है। तो फिर वो स्त्री के ध्यान में लग के काम नू पैदा ही करेगा। लगो बाम को काम हो पावे, मन जिहड़ा वा वह स्त्री शरीर का हो गया ना पाव, उहदा रूप धार लिया ने, उहदा फिर इधर काम पैदा हो। लगो बाम को, जिधर उधर लग गया बाम को पावे स्त्री नू, स्त्री के ध्यान में लग गया काम पा, फिर काम पैदा करेगा। प्रथम विवेक समाध नसावै, समाध पाठ नहीं कहने सम सम दा समाध भाव सम तो लैके खड़ संपत्ति जिहड़ी आ कहिंदे प्रथम पहला तो जिहड़ा विवेक हा विवेक विवेक फिर वैराग ते सम दम आदि जिहड़े गुण आ उहनां नूं नाश कर देवेगा, ठीक है। विवेक मतलब विचार, पहला विचार फिर राग फिर जिहड़े खड़ संपत्ति आदिक संतोख आदिक उहनूं नसावे नाश कर देवेगा। जदों मतलब काम चेष्टा पैदा हो गई ना उदों फिर इह कुछ होणा ना तर मन वप होए तीए तन को, नहीं कहते भी जेकर इस तरह दोष वेखूगा तो मन का मन मन मत काम जो दुखी नहीं करेगा तो मन में काम पैदा नहीं होएगा। जे दुख ना रुकूगा भी मनूगा भी वाह क्या बात है, फिर ना तर गई नहीं तो फिर जो मन है वह वाप हो शरीर हो जाएगा कि ती तन को स्त्री का शरीर हो जाएगा, भाव स्त्री का सरूप हो जाऊगा। मतलब मन का की सुभाव आ जिहो जिहा वेंदा हो जिहा हो जाता। लगो बाम सो काम पावे, जो उधर लग गया ठीक है काम कर पैदा हो गया तो फिर लगो बाम, जो बाम स्त्री के ध्यान लग गया सो काम पावे, वह फिर ध्यान काम पैदा करेगा। इतने को पाठ भी है लगो बाम को भी स्त्री वेखन लग पाया तो काम उपावे काम पैदा हो जाएगा, तो लगो बाम सो काम उपावे कि जे लग गया उधर वेखण स्त्री तो वह वेखना ही सो करिए वह काम पैदा करेगा। प्रथम विवेक समाध नसावै, सब तो पहला दे विवेक विचार नाश हो गई, फिर जड़े हैं जे सम दम आदि सत संतोख वह नाश हो जाएगा। भाव ये पुरश श्रेष्ठ कर्म जो डिग जाऊगा तो स्त्री चिंतन करके काम के बल में फस जाएगा। छल अमरख मदमोह स्नेहा, भी हुण कहिंदे कामदेव तो वेखो जिहड़ा कामदेव है उहदे अंगां तो बिना है, उस विच बल किस तरह है। तो हुण उहदा उत्तर इत्थे देण लगे आ, छल अमरख मदमोह स्नेहा। छल अमरख कहिए क्रोध, मद कहिए हंकार, मोह कहिए मोह, स्नेहा कहिए प्रेम प्यार झूठा जिहा जिहड़ा है। हाँ जी, इन है अवैव है सहत अदेहा, इन औगुण रूप औगुणा रूप अंगां दे सहत है कामदेव, ठीक है। इन है अवैव है सहत अदेहा, वैव नाम हुंदा जी अंगां दा, अवैव अवैव नाम हुंदा अंगां तो आ कई रैत, जिवें माया नूं भी अवैव ही कहा गया है, उहदे भी कोई अंग उंग नहीं दिखदे हैं, वर्त जरूर रही है देख आ जिहड़ी दिखदी आ शरीर असुरां दी, मतलब सारी शरीर भी उस माया दे विच तुरे फिरदे आ ना। इस तरह कल्ला शरीर नूं भी आपां माया नहीं कह सकते, शरीर तों बाहरी भी माया है, उहदे विच समाए होए समझ लो। इन है अवैव है सहत अदेहा, भावें कि कहिंदे काम दा सरूप निर अवैव है फिर भी जुए चोरी आदि जिहड़ा छल है, फिर अमरख नाम क्रोध का भी हुंदा ते ईरखा का भी हुंदा, इहदे दो अर्थ हुंदे, ईरखा आ
ਪੁਨਾ ਮਦ ਕਈ ਹੰਕਾਰ ਆ ਮੋਹ ਆਸਨਿਆ ਪ੍ਰੇਮ ਆਦਿਕ ਜੋ ਹੈ ਇਹਨਾਂ ਅੰਗਾਂ ਦੇ ਸਹਿਤ ਹੈ ਕਾਮ ਦੇ ਅਤਸੈ ਕਰਕੇ ਇਹਨੇ ਅਵੈਵ ਹੈ ਸਹਿਤ ਅਦੇਹਾ ਕਾਮ ਦੇ ਵਾਸਤੇ ਕਰਕੇ ਮਨੁੱਖ ਸਰੀਰ ਵਿੱਚ ਤਕੜਾ ਹੁੰਦਾ ਹੈ। ਭਾਵੇਂ ਅੱਗੇ ਤੁਸੀਂ ਕਹਿ ਦੋ ਵੀ ਕਾਮ ਦਾ ਸਰੂਪ ਨਿਰ ਅਵੈ ਭਾਵ ਦਿਖਦਾ ਤੇ ਹੈ ਨਹੀਂ ਵਰਤਦਾ ਜ਼ਰੂਰ ਹੈ ਹੈ ਪਰ ਇਹਨਾਂ ਹੈ ਅਵੈਵ ਹੈ ਸਹਿਤ ਅਦੇਹਾ ਠੀਕ ਆ ਦੇਹ ਤੋਂ ਰਹਿਤ ਠੀਕ ਆ ਦੇਹ ਤੋਂ ਰਹਿਤ ਪਰ ਅੰਗ ਜੋ ਅੰਗ ਆ ਅੰਗਾ ਅਵੈਵ ਅੰਗਾਂ ਤੋਂ ਵੀ ਇਹ ਰਹਿਤ ਹੈ ਪਰ ਇਹਨਾਂ ਸਹਿਤ ਹੈ ਇੱਥੇ ਅਰਥ ਕਰਨ ਵਾਸਤੇ ਬਣਾ ਲੈਣਾ ਠੀਕ ਹੈ ਪਰ ਇਹ ਜਿਹੜੇ ਛਾਲ ਆ ਈਰਖਾ ਹੈ ਕ੍ਰੋਧ ਹੈ ਹੰਕਾਰ ਹੈ ਮੋਹ ਸੁਨੇਹ ਆ ਇਹਨਾਂ ਦੇ ਸਹਿਤ ਇਹ ਮਨ ਉਹਦੇ ਅੰਗ ਆ ਠੀਕ ਹੈ ਜੀ ਇਹਦੇ ਅੰਗ ਮਨੋ ਇਹੀ ਇਹਦੇ ਅੰਗ ਜਿਹੜੇ ਇਹ ਵਰਤਦੇ ਆ ਭਾਈ ਉਹ ਪੁਸ਼ਟ ਅਤ ਜਨਮ ਮਜਾਰੀ ਜਨਮ ਮਜਾਰੀ ਭਾਵ ਮਨੁੱਖ ਸਰੀਰ ਦੇ ਵਿੱਚ ਤਕੜਾ ਹੁੰਦਾ ਹੈ ਅਤੇ ਇਹ ਕੀ ਕਰਦਾ ਹੈ ਸੁਣੋ ਭਾਈ ਉਹ ਪੁਸ਼ਟ ਅਤ ਜਨਮ ਮਜਾਰੀ ਇਸ ਮਨੁੱਖ ਜਨਮ ਵਿੱਚ ਜਨਮ ਮਜਾਰੀ ਭਾਵ ਮਨੁੱਖ ਜਨਮ ਵਿੱਚ ਇਹ ਬਹੁਤ ਬਲਵਾਨ ਹੋ ਗਿਆ ਭਾਈ ਉਹ ਪੁਸ਼ਟ ਭਾਵ ਭਾਈ ਉਹ ਭਾਵ ਹੋਇਆ ਬਹੁਤ ਹੋਇਆ ਹੈ ਪੁਸ਼ਟ ਬਲਵਾਨ ਅਤਸੈ ਕਰਕੇ ਜਨਮ ਵਿੱਚ ਮਨੁੱਖ ਜਨਮ ਵਿੱਚ ਕਿਉਂਕਿ ਹਜੇ ਡੰਗਰ ਵੀ ਵੇਖੋ ਪਸ਼ੂ ਵੀ ਕੁੱਤੇ ਵੀ ਕੋਈ ਇਹਨਾਂ ਦੇ ਦਿਨ ਹੁੰਦੇ ਆ ਕੁਝ ਦਿਨ ਹੁੰਦੇ ਆ ਮਨੁੱਖ ਦੇ ਕੋਈ ਦੇਣ ਹੀ ਨਹੀਂ ਜੋ ਹੋਸ਼ ਜੀ ਸੰਭਾਲਦਾ ਕਾਮ ਚੇਸ਼ਟਾ 'ਚ ਪੈਂਦਾ ਫਿਰ ਤੇ ਮਰਦੇ ਦਮ ਤੱਕ ਨਹੀਂ ਹਟਦਾ ਅੱਖਾਂ ਕਰਕੇ ਨਹੀਂ ਹਟਦਾ ਕੰਨਾਂ ਕਿਵੇਂ ਅੱਠ ਪ੍ਰਕਾਰ ਦੇ ਕਾਮ ਹੀ ਆ ਸਾਰਾ ਇਹਦੇ ਅੰਦਰ ਵੱਸਦਾ ਰਹਿੰਦਾ ਮਰਦੇ ਦਮ ਤੱਕ ਇਸ ਕਰਕੇ ਮਨੁੱਖ ਜਨਮ ਵਿੱਚ ਅਤਿਸ਼ਯ ਕਰਕੇ ਪੁਸ਼ਟ ਰਿਸ਼ਟ ਪੁਸ਼ਟ ਬਲਵਾਨ ਭਇਓ ਹੋਇਆ ਹੈ ਅਤੇ ਬ੍ਰਹਿਦ ਭਾਨ ਇਹ ਵਿਚਾਰਤ ਭਾਰੀ ਬ੍ਰਹਿਦ ਭਾਨ ਭਾਨ ਨਾਮ ਸੂਰਜ ਦਾ ਬ੍ਰਹਿਦ ਨਾਮ ਪ੍ਰਚੰਡ ਦਾ ਪ੍ਰਚੰਡ ਸੂਰਜ ਜਿਹੜਾ ਜੇਠ ਦੇ ਮਹੀਨਿਆਂ ਵਿੱਚ ਪ੍ਰਚੰਡ ਸੂਰਜ ਚੜ੍ਹਦਾ ਜੇਠ ਹਾਲ ਅਤੇ ਉਹ ਜੇਠ ਦੇ ਪ੍ਰਚੰਡ ਸੂਰਜ ਵਾਂਗੂ ਜਿਹੜਾ ਐਵੇਂ ਜਾਰਤ ਭਾਰੀ ਭਾਰੀ ਜਾਰਤ ਸਾੜਦਾ ਹੈ ਇੰਨਾ ਬਲਵਾਨ ਹੋ ਗਿਆ ਜਿਵੇਂ ਜੇਠ ਦੇ ਮਹੀਨੇ ਸੂਰਜ ਚੜ੍ਹਿਆ ਨਾ ਪ੍ਰਚੰਡ ਇਸ ਤਰ੍ਹਾਂ ਪ੍ਰਚੰਡ ਸੂਰਜ ਵਾਂਗੂ ਬਹੁਤ ਹੀ ਇਹ ਜਿਹੜਾ ਸਾੜਦਾ ਹੈ ਅੱਗ ਲਾਉਂਦਾ ਹੈ ਕਾਮੀਆਂ ਨੂੰ ਮਤਲਬ ਸਾਡੇ ਵਰਗਿਆਂ ਨੂੰ ਅਸੀਂ ਸਾਰੇ ਕਾਮੀ ਆਪਾਂ ਕੋਈ ਇੰਨੀ ਕੋਈ ਕਾਮ ਤੋਂ ਰਹਿ ਜੀਵ ਯਾ ਬਿਦ ਨਿਕਰ ਅਵਦ ਹੱਦ ਕਰਕੇ ਯਾ ਬਿਦ ਭਾਵ ਇਸ ਤਰੀਕੇ ਨਾਲ ਜਾਂ ਇਸ ਤਰ੍ਹਾਂ ਨਾਲ ਜਿਹੜੀ ਨਿਕਰ ਗਈ ਸਾਰੀ ਅਵਧ ਉਮਰਾ ਹੈ ਉਸ ਉਮਰਾਂ ਨੂੰ ਹੱਥ ਕਰਕੇ ਭਾਵ ਨਾਸ ਕਰਕੇ ਪਰਤ ਨਰਕ ਮੈਂ ਜਬ ਨਰ ਮਰ ਕੇ ਜਦੋਂ ਨਰ ਮਰ ਕੇ ਕਈ ਮਰਦਾ ਹੈ ਤੇ ਫਿਰ ਮਰ ਕੇ ਨਰਕ ਵਿੱਚ ਪਰਤ ਪੈਂਦਾ ਹੈ ਜਦੋਂ ਮਨੁੱਖ ਮਰ ਜਾਂਦਾ ਮਰ ਕੇ ਨਰਕ ਵਿੱਚ ਪੈਂਦਾ ਹੈ ਤਾਹੇ ਤਾਹੇ ਨਰਕਾਗਨ ਜਾ ਰਹੇ ਤਾਹੇ ਕਹੀਏ ਉੱਥੇ ਉੱਥੇ ਇਹਨੂੰ ਨਰਕਾਗਨ ਨਰਕਾਂ ਦੀ ਜਿਹੜੀ ਆਗਨ ਅਗਨੀ ਆ ਉਹ ਜਾ ਰਹੀ ਸਾੜਦੀ ਹੈ ਅਤੇ ਦੁੱਖ ਆਵਾਜ਼ ਉਹ ਦੁੱਖ ਆਵਾਜ਼ ਭਾਵ ਕਿਹਾ ਨਹੀਂ ਜਾ ਸਕਦਾ ਅਨੁਭਵ ਹੈ ਸਾਰੇ ਅਨੁਭਵ ਨਾਲ ਹੀ ਸਾਰੇ ਉਹਦੀ ਸਾਰ ਲਈ ਜਾ ਸਕਦੀ ਅਨੁਭਵ ਨਾਲ ਹੀ ਉਹ ਜਾਣਿਆ ਜਾ ਸਕਦਾ ਭਾਵ ਜੋ ਜਿਸ ਤਰ੍ਹਾਂ ਲੱਗ ਹੈ ਸੋਈ ਜਾਣੇ ਉਹ ਜਦੋਂ ਨਾਲ ਜਿਹਦੇ ਨਾਲ ਬੀਤਦੀ ਹੈ ਉਹਦਾ ਫਲ ਉਹੀ ਹੋ ਜਾਂਦਾ ਇੱਦਾਂ ਜੇਠ ਦੀ ਦੁਪਹਿਰ ਦੇ ਸੂਰਜ ਵਾਂਗੂ ਤਾਂ ਬੜਾ ਭਾਰੀ ਸਾੜਦਾ ਅਤੇ ਜਾਵੇ ਦੇ ਨਿਕਰ ਅਵਧ ਹੱਦ ਕਰਕੇ ਇਸ ਪ੍ਰਕਾਰ ਨਾਲ ਨਿਕਰ ਸਾਰੀ ਉਮਰਾਂ ਨੂੰ ਹੱਥ ਨਾਸ ਕਰਕੇ ਅਤੇ ਜਦੋਂ ਮਨੁੱਖ ਮਰ ਕੇ ਜਾਂਦਾ ਨਰਕ ਵਿੱਚ ਪੈਂਦਾ ਅਤੇ ਉੱਥੇ ਤਾਹੇ ਦਾਹੇ ਪਾਠ ਨਹੀਂ ਤਹਾਂ ਅਦਾਹੇ ਪਾਠ ਤਾਂ ਕਈ ਉੱਥੇ ਉਸ ਨੂੰ ਨਰਕ ਆਗੜ ਨਰਕਾਂ ਦੀ ਅੱਗ ਵਿੱਚ ਜਾਰੀ ਜਾੜਿਆ ਜਾਂਦਾ ਸਾੜਿਆ ਜਾਂਦਾ ਉੱਥੇ ਉੱਥੇ ਸੜਦਾ ਉਹ ਦੁੱਖ ਆਵਾਜ਼ ਕਿਹਾ ਨਹੀਂ ਜਾ ਸਕਦਾ ਆਵਾਜ਼ ਭਾਵ ਕਥਨ ਤੋਂ ਰਹਿ ਦੁੱਖ ਆ ਅਨੁਭਵ ਹੈ ਸਾਰੇ ਅਨੁਭਵ ਨਾਲ ਹੀ ਕਿਹਾ ਜਾਂਦਾ ਹੈ ਉਹ ਜੋ ਦੁੱਖ ਨਰਕਾਂ ਦਾ ਜੂਨਾਂ ਦਾ ਉਹ ਕਿਹਾ ਨਹੀਂ ਜਾਂਦਾ ਬਾਣੀ ਕਰਕੇ ਉਸ ਦੁੱਖ ਨੂੰ ਤੇ ਉਹ ਪੁਰਸ਼ੀ ਦੇਖਦਾ ਅਨੁਭਵ ਕਰ ਸਕਦਾ ਉਹੀ ਉਹ ਜਾਣਦਾ ਹੈ ਤੇ ਕਤ ਨਰਕ ਦੁੱਖ ਤੇ ਰੱਖ ਹੈ ਮਤਲਬ ਇਹ ਹੁਣ ਇਹ ਗੱਲ ਆ ਰਹੀ ਹੈ
ਜਿੱਦਾਂ ਕਈ ਸਾਖੀਆਂ ਵੀ ਜਿਵੇਂ ਵਾਲਮੀਕ ਜੀ ਦੀ ਪਾਠ ਮਾਰ ਰਾਹ, ਜਦੋਂ ਰਾਹ ਮਾਰਦੇ ਹੁੰਦੇ ਸੀ ਡਾਕੂ ਬਣ ਕੇ, ਵੀ ਜਿਸ ਇਸਤਰੀ ਆਦਿਕ ਸੰਬੰਧੀਆਂ ਵਾਸਤੇ ਪਾਪ ਮਨੁੱਖ ਕਰਦਾ ਸੋ ਨਰਕਾਂ ਤੋਂ ਰੱਖਿਆ ਨਹੀਂ ਕਰਦੇ। ਉਹਦਾ ਉੱਤਰ ਦੇਣ ਲੱਗੇ ਹੁਣ, ਤੇ ਕਤ ਨਰਕ ਦੁੱਖ ਤੇ ਰੱਖੇ, ਕਹਿੰਦੇ ਤੇ ਕਹੀਏ ਇਸਤਰੀ ਆਦਿਕ ਸੰਬੰਧੀ ਆ, ਅਤੇ ਵੀ ਇਹ ਜਿਹੜੇ ਹੈ ਸਾਰੇ ਨਰਕ ਦੇ ਦੁੱਖ ਤੋਂ ਰੱਖਿਆ ਕਰਦੇ ਆ, ਕਹਿੰਦੇ ਰੱਖਿਆ ਤਾਂ ਨਹੀਂ ਕਰਦੇ ਸਗੋਂ ਉਲਟਾ ਹੀ ਨਰਕਾਂ ਵਿੱਚ ਹੀ ਰੱਖਦੇ ਆ। ਕਿਆ ਰੁਖਿਆ ਨਾ ਕੀ ਕਰਨੀ ਹੈ, ਤਾਂ ਤੇ ਕਤ ਨਰਕ ਦੁੱਖ ਤੇ ਰੱਖੇ, ਕਿ ਉਸ ਬੰਦੀ ਜੀ ਨੂੰ ਨਰਕ ਅਗਨੀ ਦੇ ਦੁੱਖਾਂ ਤੋਂ ਰੱਖਿਆ ਕਰਦੇ ਆ। ਪੁੱਤਰ ਕਹਿੰਦੇ ਰੱਖਿਆ ਨਹੀਂ ਕਰਦੇ, ਉਲਟਾ ਉਹਨਾਂ ਨਰਕਾਂ ਵਿੱਚ ਹੀ ਜੀਵ ਨੂੰ ਰੱਖਦੇ ਹਾਂ। ਮੈਂ ਰੱਖੇ ਪ੍ਰਤ ਤਾਂ ਮੈਂ ਰੱਖੇ, ਤੇ ਕਤ ਕਹਿੰਦੇ ਉਹ ਕਦੋਂ ਨਰਕ ਦੁੱਖ ਤੋਂ ਰੱਖਦੇ ਆ, ਮੈਂ ਰੱਖੇ ਨਹੀਂ ਰੱਖਦੇ ਹੈ, ਪ੍ਰਤ ਤਾਂ ਮੈਂ ਰੱਖੇ, ਸਗੋਂ ਪ੍ਰਤ ਕੇ ਉਲਟਾ ਤਾਂ ਮੈਂ ਉਸ ਵਿੱਚ ਹੀ ਜੀਵ ਨੂੰ ਰੱਖੇ ਰੱਖਦੇ ਹਾਂ। ਨਰਕ 'ਚ ਕਹਿੰਦੇ ਪਿਆਰ ਜੀਂਦੇ ਆ ਵੀ, ਤੇ ਕਤ ਨਰਕ ਦੁੱਖ 'ਤੇ ਰੱਖ ਇੱਦਾਂ ਪਾਠ ਜੇ, ਅਤੇ ਨਹਿ ਰੱਖੇ ਪ੍ਰਤ ਤਾਂ ਮੈਂ ਰੱਖੇ, ਅਤੇ ਕਦੋਂ ਨਰਕ ਦੇ ਦੁੱਖ ਤੋਂ ਰੱਖਦੇ ਭਾਵ ਨਹਿ ਰੱਖੇ ਨਹੀਂ ਰੱਖਦੇ ਪ੍ਰਤ, ਭਾਵ ਉਲਟਾ ਤਾਂ ਮੈਂ ਰੱਖੇ ਸਗੋਂ ਉਸ ਨਰਕ ਵਿੱਚ ਰੱਖਦੇ ਜੀਂਦਿਆਂ ਵੀ ਅਤੇ ਮਰਿਆਂ ਵੀ। ਇਹ ਤੋਂ ਤਾਂ ਮਾਹੀ ਤਪਾਵਣ ਵਾਰੇ, ਇਹ ਤਾਂ ਭਾਈ ਸਰਬੰਧੀ ਇਸਤਰੀ ਕਾਹਦੇ ਹੈ, ਇਹ ਤਾਂ ਸਗੋਂ ਨਾ ਸਾਰੇ ਸੰਬੰਧੀ ਇਸ ਲੋਕ ਤੋਂ ਤਿੱਤ, ਇਹ ਤੁੱਤ ਭਾਵ ਇਸ ਉੱਤ ਕਹੀਏ ਉਸ, ਭਾਵ ਇਸ ਲੋਕ ਅਤੇ ਉਸ ਲੋਕ ਵਿੱਚ ਤਪਾਉਣ ਵਾਲੇ ਤਪਾਉਣੀ ਵਾਲੇ ਹੈ। ਇੱਥੇ ਵੀ ਅੱਗ ਲਾ ਛੱਡਦੇ ਸਾਰੀ ਉਮਰ, ਉੱਥੇ ਅਗਲੇ ਬੰਨੇ ਵੀ ਅੱਗ ਲਾ ਛੱਡਦੇ, ਕਿਉਂਕਿ ਅੱਗ ਜੀ ਬੰਦਾ ਪੈਂਦਾ ਹੈ। ਨਾਰ ਅਵੈ ਵਰਿਦੇ ਜਬ ਤਾਰੇ, ਪਰ ਜਦੋਂ ਪੁਰਸ਼ ਨਾਰ ਇਸਤਰੀ ਦੇ ਅਵੈ ਭਾਵ ਅੰਗਾਂ ਨੂੰ ਰਿਦੇ ਹਿਰਦੇ ਦੇ ਵਿੱਚ ਜਦੋਂ ਧਾਰੀ ਧਾਰਦਾ ਹੈ, ਤਦ ਹੀ ਇਸਨੂੰ ਜਿਹੜਾ ਹੈ ਦੁੱਖ ਹੁੰਦਾ ਹੈ। ਇਹ ਤੁੱਤ ਮੈਂ ਤਪਾਉਣ ਵਾਲੇ ਤਪਾਉਣ ਵਾਲੇ ਆ, ਪਰ ਜਦੋਂ ਪੁਰਸ਼ ਇਸਤਰੀ ਦੇ ਅੰਗਾਂ ਨੂੰ ਹਿਰਦੇ ਵਿੱਚ ਧਾਰਦਾ, ਉਦੋਂ ਹੀ ਇਹ ਦੁੱਖ ਨੂੰ ਸਮਝ ਲਓ ਧਾਰ ਲੈਂਦਾ ਹੈ। ਕਿਉਂਕਿ ਜਦੋਂ ਕਾਮ ਕਰਕੇ ਤਾਂ ਮਨੁੱਖ ਵੇਖੋ ਦੁਖੀ ਜਿਹੜਾ ਹੁੰਦਾ ਹੀ ਹੈ, ਨਾਰ ਅਵੈ ਵਰਿਦੇ ਜਬ ਧਾਰੇ, ਜਦੋਂ ਪੁਰਸ਼ ਇਹਨਾਂ ਨੂੰ ਦੇਖ ਕੇ ਹਿਰਦੇ ਵਿੱਚ ਧਾਰਦਾ, ਉਦੋਂ ਹੀ ਇੱਕ ਕਾਮੀ ਹੋ ਜਾਂਦਾ ਦੁਖੀ ਹੋ ਜਾਂਦਾ। ਜਾਂ ਇੱਦਾਂ ਵੀ ਨਾਰ ਅਵੈ ਵਰਿਦੇ ਜਬ ਧਾਰੇ, ਜਦੋਂ ਹੀ ਇਹ ਇਸਤਰੀ ਦੇ ਅਵੈ ਅੰਗਾਂ ਨੂੰ ਹਿਰਦੇ ਵਿੱਚ ਧਾਰੇਗਾ ਨਾ, ਅਤੇ ਇਹਦੇ ਵਿੱਚ ਪ੍ਰੇਮ ਕਰੇਗਾ, ਤਦੋਂ ਹੀ ਦੋਨਾਂ ਲੋਕਾਂ ਵਿੱਚ ਇਹਨੂੰ ਦੁਖੀ ਹੋਣਾ ਪਵੇਗਾ, ਉਦੋਂ ਹੀ ਦੁਖੀ ਹੋਊਗਾ। ਭਾਵ ਅੰਗਾਂ ਦੇ ਦ੍ਰਿਸ਼ਟੀ ਰੱਖ ਲਈ ਅਤੇ ਜਿਹੜੀ ਪਰੇਸ਼ਾਨੀ ਨੂੰ ਪੱਕੀ ਮਤਲਬ ਹੈ ਹੀ ਹੈ। ਤਾਂ ਤੇ ਸੰਗ ਬਾਮ ਖੋਤ ਜੀਏ, ਤਾਂ ਤੇ ਕਿਸ ਕਰਕੇ ਬਾਮ ਕੋਈ ਇਸਤਰੀ ਦਾ ਜਿਹੜਾ ਸੰਗ ਆ ਨਾ, ਇਹ ਮਾਈ ਭਾਈ ਗਿਆਨੀਓ ਛੱਡ ਹੀ ਦਈਏ, ਤਿਆਗ ਦਿਓ, ਨਾਤਰ ਅਵਰ ਵਧੂ ਜਨ ਭਜੀਏ। ਜੇ ਨਹੀਂ ਰਿਹਾ ਜਾਂਦਾ ਇਸਤਰੀ ਬਣਾ, ਤਾਂ ਕਹਿੰਦੇ ਹੋਰ ਇਸਤਰੀਆਂ ਅਸੀਂ ਦੱਸਦੇ ਹਾਂ, ਉਹਨਾਂ ਨੂੰ ਰੱਖਣਾ ਕਰੋ। ਨਾਤਰ ਅਵਰ ਵਧੂ ਜਨ ਭਜੀਏ, ਨਹੀਂ ਤਾਂ ਕਹਿੰਦੇ ਵੀ ਜੇ ਨਹੀਂ ਨਾ ਤੁਸੀਂ ਰਹਿ ਸਕਦੇ, ਮੈਂ ਤੁਹਾਨੂੰ ਹੋਰ ਇੱਕ ਸਲਾਹ ਦੇਣਾ, ਨਾਤਰ ਅਵਰ, ਠੀਕ ਆ, ਜੇ ਇਸਤਰੀ ਬਣਾ ਨਹੀਂ ਰਿਹਾ ਜਾਂਦਾ ਤਾਂ ਕਹਿੰਦੇ ਹੋਰ ਇਸਤਰੀਆਂ, ਨਾਤਰ ਨਹੀਂ ਤਾਂ ਅਵਰ ਹੋਰ ਇਸਤਰੀਆਂ ਵਧੂ ਇਸਤਰੀਆਂ ਜਨ ਭਜੀਏ, ਹੇ ਜਨੋ ਉਹਨਾਂ ਨੂੰ ਭਜੀਏ, ਉਹਨਾਂ ਦੇ ਨਾਲ ਸੰਬੰਧ ਸੰਗ ਕਰੀਏ, ਉਹਨਾਂ ਦਾ ਉਹਨਾਂ ਨੂੰ ਧਾਰਨ ਕਰੀਏ। ਉਹ ਕਿਹੜੀਆਂ ਸੁਣ ਲਓ, ਕਰਣਾ ਮੈਤਰੀ ਪ੍ਰਗਿਆ ਪਾਰੀ, ਸਭ 'ਤੇ ਕਿਰਪਾ ਕਰਨੀ ਇਹ ਕਰਣਾ ਹੈ। ਮੈਤਰੀ ਸਭ ਨਾਲ ਮਿੱਤਰਤਾ ਕਰਨੀ ਇਹ ਮੈਤਰੀ ਹੈ। ਜਿਹੜੀ ਪ੍ਰਗਿਆ ਨਾਮ ਬੁੱਧੀ ਦਾ ਹੁੰਦਾ, ਜਿਹੜੀ ਭਾਰੀ ਬੁੱਧੀ ਹੈ, ਭਾਵ ਆਤਮ ਸ਼ੈਣੀ ਬੁੱਧੀ ਜੋ ਆਤਮਾ ਨੂੰ ਵਿਸ਼ੇ ਕਰਦੀ ਹੈ, ਇਹ ਚੰਗੀਆਂ ਇਸਤਰੀਆਂ ਹੈ, ਠੀਕ ਹੈ। ਕਰਣਾ ਮੈਤਰੀ ਪ੍ਰਗਿਆ ਉਪੇਖਿਆ, ਇਹ ਕਰਣਾ ਇਹ ਚਾਰੇ ਜਿਹੜੀਆਂ ਇਸਤਰੀਆਂ ਨਾ, ਸੇਵ ਹੋ ਸੁਖ ਦੇ ਨਿਰੰਤਰ ਨਾਰੀ, ਇਹਨਾਂ ਤਿੰਨਾਂ ਇਸਤਰੀਆਂ ਨੂੰ ਸੇਵੋ, ਸੇਵਨ ਕਰੋ, ਧਾਰਨ ਕਰੋ, ਇਹਨਾਂ ਦਾ ਸੇਵਨ ਕਰੋ, ਕਿਉਂਕਿ ਇਹ ਇੱਕ ਰਸ ਨਿਰੰਤਰ ਇੱਕ ਰਸ, ਇਹ ਨਾਰੀਆਂ ਸੁਖ ਦੇ ਸੁੱਖ ਦੇਣ ਵਾਲੀਆਂ, ਰਾਤ ਦਿਨ ਸੁੱਖ ਦੇਣ ਵਾਲੀਆਂ, ਸਭਨਾ ਸਭ 'ਤੇ ਦਇਆ ਕਿਰਪਾ ਕਰਨੀ, ਮਿੱਤਰਤਾ ਰੱਖਣੀ, ਆਤਮ ਸ਼ਾਣੀ ਬੁੱਧੀ ਰੱਖਣੀ, ਕਿੱਡੀ ਵੱਡੀ ਗੱਲ ਹੈ। ਇਹ ਇਸਤਰੀਆਂ ਧਾਰਨ ਕਰੋ।
ਸੋ ਰਠਾ ਮਦ ਦਰਸੋ ਤੀ ਅੰਕ, ਮੈਂ ਤੁਹਾਨੂੰ ਖੀਰੀ ਕਹਿੰਦਾ, ਪਰ ਥਰਮਾਰੇ ਕਹਿੰਦੇ ਆ ਕਿ ਤੀ ਦਾ ਜਿਹੜਾ ਅੰਕ, ਇਸਤਰੀ ਦਾ ਅੰਕ ਅੰਗ ਆ ਜਾਂ ਮੁੱਖ ਆ, ਅਤੇ ਮਤਾ ਉਸਨੂੰ ਦੱਸੋ, ਦੇਖੋ ਇਸਤਰੀ ਦੇ ਮੂੰਹ ਨੂੰ ਪਿਆਰ ਨਾਲ ਨਾ ਵੇਖੋ, ਜੋ ਕਦਾ ਪੇ ਚੁੱਕੇ ਵੇਖੋ, ਜੇਕਰ ਕਦੇ ਭੁੱਲ ਕੇ ਵੇਖ ਵੀ ਲਓ, ਜੋ ਕਦਾ ਪੇ ਜੇ ਕਦੇ ਚੁੱਕੇ ਕੇ ਭੁੱਲੇ ਚੁੱਕੇ ਵੇਖੋ ਵੇਖ ਵੀ ਲਓ, ਨਿਸ਼ਚੇ ਲਰੇ ਕਲੰਕ ਲਰੇ, ਗਲਤ ਪਾਠ ਇੱਥੇ ਲੱਗੇ ਪਾਠ ਹੋਣਾ ਚਾਹੀਦਾ। ਮਤ ਦੇਖੋ ਇਸਤਰੀ ਦੇ ਮੁੱਖ ਨੂੰ, ਜੇ ਕਦੀ ਭੁੱਲ ਚੁੱਕ ਕਰਕੇ ਦੇਖੋ ਵੀ, ਤਾਂ ਨਿਸ਼ਚੈ ਲੱਗੇ ਕਲੰਕ, ਨਿਸ਼ਚੈ ਕਰੋ ਕਰ ਜਾਣੋ ਵੀ ਕਲੰਕ ਲੱਗੇਗਾ ਹੀ ਲੱਗੇਗਾ। ਭਾਦਰ ਚੌਥ ਕੇ ਚੰਦਰ ਵੱਤ, ਜਿਸ ਤਰ੍ਹਾਂ ਭਾਦਰੋ ਦੀ ਚੌਥ ਦਾ ਚੰਦਰਮਾ ਹੁੰਦਾ, ਭਾਦਰ ਭਾਦਰਵਾ ਭਾਦਰੋ ਦੇ ਮਹੀਨੇ ਦੀ ਜਿਹੜੀ ਚੌਥੀ ਥਿੱਤ ਦੇ ਦਿਨ ਚੌਥ ਦਾ ਚੰਦਰਮਾ ਭੁੱਲ ਕੇ ਦੇਖਿਆ ਵੀ ਨਹੀਂ, ਦੋ ਕਾਰਨ ਹੁੰਦਾ ਹੈ। ਉਸੇ ਤਰ੍ਹਾਂ ਸਮਝੋ ਇਸਤਰੀ ਨੂੰ, ਚੰਦਰਵਤ ਚੰਦਰਮਾ ਦੇ ਵਾਂਗ ਭਾਦਰੋਂ ਦੀ ਚੰਦਰਮਾ ਦੀ ਚੌਥ ਦੇ ਵਾਤ ਸਮਝੋ, ਠੀਕ ਹੈ, ਜਿਵੇਂ ਉਹ ਵੇਖਿਆ ਨਹੀਂ ਜਾਂਦਾ। ਨਿਸ਼ਚੇ ਲੱਗੇ ਕਲੰਕ, ਜਾਣੋ ਵੀ ਨਿਸ਼ਚੇ ਕਲੰਕ ਲੱਗੇਗਾ ਲੱਗੇਗਾ, ਜਿਵੇਂ ਭਾਦਰ ਚੌਥ ਕੇ ਚੰਦਰਵਤ, ਜਿਵੇਂ ਭਾਦਰੋ ਦੇ ਚੌਥ ਦਾ ਜਿਹੜਾ ਚੰਦਰਮਾ ਆ ਉਹ ਦਰਸ਼ਨ ਕਰਨ ਵਾਲੇ ਨੂੰ ਕਲੰਕ ਲੱਗ ਜਾਂਦਾ ਹੈ, ਠੀਕ ਹੈ ਜੀ। ਯਾਦ ਰੱਖਿਓ ਭਾਦਰੋ ਦੇ ਜਦੋਂ ਮੱਸਿਆ ਤੋਂ ਬਾਅਦ ਚੌਥੀ ਥਿੱਤ ਵਾਲੇ ਦਿਨ ਚੰਦਰਮਾ ਨੂੰ ਵੇਖੋ, ਕਹਿੰਦੇ ਕਲੰਕ ਲੱਗ ਜਾਂਦਾ ਹੈ, ਕੋਈ ਹੈ ਹਿੰਦੂ ਮਤ ਵਿੱਚ, ਅਤੇ ਵੈਸੇ ਵੀ ਉਹ ਕਲੰਕਿਤ ਹੁੰਦਾ ਹੈ ਦੂਜੀ ਥਿੱਤ ਤੱਕ ਚੰਦਰਮਾ, ਸਹੀ ਹੈ, ਬਾਅਦ ਵਿੱਚ ਕਲੰਕੀ ਹੋ ਜਾਂਦਾ ਹੈ ਤੀਸਰੀ ਥਿੱਤ ਤੋਂ ਸ਼ੁਰੂ, ਤਾਂ ਕਹਿ ਰਹੇ ਹਾਂ। ਇਸ ਤਰ੍ਹਾਂ ਮੰਨ ਕੇ ਅਤੇ ਇਸਤਰੀ ਤੋਂ ਭਾਵ ਦੂਰ ਰਹਿਣ ਦੀ ਸਿੱਖਿਆ ਦੇ ਰਹੇ ਹਾਂ, ਮਤਲਬ ਕਾਮੀ ਹੋ ਕੇ ਇਸਤਰੀ ਨਾਲ ਵੀ ਬਾਜ਼ਾਰ ਵਟਾਂਦਰ ਨਹੀਂ ਕਰਨਾ। ਉਹ ਜਦੋਂ ਚਲੋ ਘਰਾਂ ਵਿੱਚ ਆਪਣੇ ਮਾਵਾਂ ਭੈਣਾਂ ਸਭ ਹੈ, ਮਤਲਬ ਜਦੋਂ ਕਾਮ ਦ੍ਰਿਸ਼ਟੀ ਹੋ ਗਈ ਫਿਰ ਕਲੰਕ ਲੱਗੇ ਗਏ, ਇਹ ਕਹਿਣ ਦਾ ਮਤਲਬ ਹੈ। ਦੋਹਰਾ ਤੀ ਹੈ ਨਿੰਦ ਨਿੰਦ ਏਕਾਦਸੋ ਵਿਰਾਗ ਸ਼ਤਕ ਦਾ ਜਿਹੜਾ ਗਿਆਰਵਾਂ ਅਧਿਆਇ ਆ, ਇਸ ਵਿੱਚ ਕਹਿੰਦੇ ਤੀ ਹੈ ਇਸਤਰੀ ਦੀ ਨਿੰਦਾ ਕੀਤੀ ਹੈ, ਏਕਾਦਸੋ ਭਾਵ ਗਿਆਰਵੇਂ ਅਧਿਆਇ ਦੇ ਵਿੱਚ ਇਸਤਰੀ ਨੂੰ ਨਿੰਦਿਆ ਹੈ। ਅਲੰਗ ਭਇਓ ਅਧਿਆਇ, ਇਹ ਅਧਿਆਇ ਅਲੰਗ ਕਰੀਏ ਪੂਰਾ ਭਇਓ ਹੋ ਗਿਆ ਹੈ। ਬਲ ਗੁਣ ਗਣ ਨਰਕੇ ਹਰੇ, ਇਸਤਰੀ ਦੀ ਸੰਗਤ ਕਰਕੇ ਨਰਕੇ ਗਏ ਪੁਰਸ਼ ਦੇ ਜਿਹੜੇ ਗਣ ਸਮੂਹ ਗੁਣ ਆ, ਪੁਰਸ਼ ਦੇ ਬਾਲ ਦੇ ਜਾਂ ਬਾਲ ਆ ਜਾਂ ਸਮੂਹ ਗੁਣ ਆ, ਉਹ ਹਰੇ ਕਹੀਏ ਨਾਸ ਹੋ ਜਾਂਦੇ ਇਸਤਰੀ ਸੰਗ ਕਰਕੇ। ਮਰ ਕੇ ਨਰਕੇ ਪਾਏ, ਅਤੇ ਮਰ ਕੇ ਜਦੋਂ ਮਨੁੱਖ ਜਾਂਦਾ ਹੈ ਅਖੀਰੀ ਇਸਤਰੀ ਦਾ ਸੰਗ ਉਸਨੂੰ ਨਰਕੇ ਪਾਏ ਪਾ ਦਿੰਦਾ ਹੈ, ਅਤੇ ਮਨੁੱਖ ਨਰਕ ਵਿੱਚ ਹੀ ਪੈ ਜਾਂਦਾ ਹੈ। ਸੋ ਇਸ ਪ੍ਰਕਾਰ ਇੱਥੇ ਗਿਆਰਵੇਂ ਅਧਿਆਇ ਦੀ ਸਮਾਪਤ ਹੋ ਗਈ ਹੈ, ਸਮਾਪਤੀ ਹੋ ਚੁੱਕੀ ਮਾਰ ਕਿਰਪਾ ਨਾਲ ਤੀ ਹੈ ਨਿੰਦੇ ਕਾਦਸੋਂ, ਅਤੇ ਮੁਕਤੀ ਦਾ ਵੀ ਜੋ ਰੁਕਾਵਟ ਪ੍ਰਤੀਬੰਧ ਹੈ ਪਾਪਾਂ ਦਾ ਕਾਰਨ ਜਾਣ ਕੇ, ਕਹਿੰਦੇ ਵੀ ਇਸਤਰੀ ਦੀ ਨਿੰਦਿਆ ਕੀਤੀ ਆ ਇਸ ਵਿੱਚ ਗਿਆਰਵੇਂ ਅਧਿਆਇ ਵਿੱਚ। ਅਲੰਗ ਭਇਓ ਅਧਿਆਇ, ਗਿਆਰਵਾਂ ਅਧਿਆਇ ਜਿਹੜਾ ਅਲੰਗ ਹੀ ਪੂਰਾ ਭਇਓ ਹੋ ਗਿਆ ਹੈ। ਬਾਲ ਗੁਣ ਗਣ ਨਰਕੇ ਹਰੇ, ਅਤੇ ਇਹ ਕਿਸ ਤਰ੍ਹਾਂ ਦੀ ਇਸਤਰੀ ਆ ਕਿ ਜੋ ਬਾਲ ਅਤੇ ਗਣ ਕੇ ਸਮੂਹ ਗੁਣਾਂ ਨੂੰ ਜੋ ਨਰਕ ਕੇ ਪੁਰਸ਼ ਦੇ ਅੰਦਰ ਹੁੰਦੇ ਉਹਨਾਂ ਨੂੰ ਹਰੇ ਨਾਸ ਕਰਕੇ ਤਪ ਆਦਿਕ, ਠੀਕ ਹੈ, ਉਹਨਾਂ ਨੂੰ ਹਰ ਕੇ ਚੁਰਾ ਕੇ ਖੋਹ ਕਰਕੇ ਮਰ ਕੇ ਨਰਕੇ ਪਾਏ, ਅਤੇ ਮਰ ਕੇ ਕੀ ਹੈ ਮਾਰ ਕੇ ਜਾਂ ਮਰ ਕੇ ਜੀਵ ਨਰਕਾਂ ਵਿੱਚ ਪਾਏ ਪਾ ਦਿੰਦੀ ਹੈ ਪਾਉਣ ਵਾਲੀ। ਇਸ ਕਰਕੇ ਭਾਈ ਤੁਸੀਂ ਇਸ ਸੰਗ ਤੋਂ ਬਚ ਕੇ ਰਹਿਣਾ ਕਰੋ, ਗੁਰੂ ਦਾ ਆਸਰਾ ਲਓ, ਗੁਰੂ ਦੇ ਚਰਨਾਂ ਦਾ ਓਟ ਆਸਰਾ ਲਓ ਅਤੇ ਆਪਣਾ ਭਲਾ ਕਰੋ। ਇਹ ਇਕਾਦਸੋ ਅਧਿਆਏ ਇੱਤ ਕਹੀਏ, ਇੱਥੇ ਇਕਾਦਸੋ ਗਿਆਰਵਾਂ ਅਧਿਆਏ ਇੱਤ ਕਹੀਏ ਸਮਾਪਤ ਹੋਇਆ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਹੈ, ਵਿਚਾਰਾਂ ਦੀ ਸਮਾਪਤੀ ਤੀ ਹੈ ਨਿੰਦ ਏਕਾਦਸੋ, ਅਲੰਘ ਪਾਇਓ ਅਧਿਆਏ, ਬਲ ਗੁਣ ਗਣ ਨਰਕੇ ਹਰੇ, ਨਰਕੇ ਮਰ ਕੇ ਨਰਕੇ ਪਾਏ, ਅਤੇ ਇਕਾਦਸੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।